ਤੁਸੀਂ ਹੋ SBS ਪੰਜਾਬੀ ਦੇ ਨਾਲ।
SBS, a world of difference. You're with SBS Punjabi on mobile, online and on radio.
ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
SBS ਪੰਜਾਬੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਪੁਨੀਤ ਟਿੰਗਰਾ ਅਤੇ ਲੈ ਕੇ ਆ ਚੁੱਕਾ ਹਾਂ ਅੱਜ ਦਾ SBS ਦਾ ਪੰਜਾਬੀ ਰੇਡੀਓ ਪ੍ਰੋਗਰਾਮ। ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਕਾਰ। ਕੀ ਹਾਲ ਚਾਲ ਨੇ ਤੁਹਾਡੇ ਅਤੇ ਕਿਵੇਂ ਲੰਘ ਰਿਹਾ ਹੈ ਦਿਨ? ਦਿਨ ਸ਼ੁੱਕਰਵਾਰ ਦਾ, ਤਾਰੀਖ ਹੋ ਚੁੱਕੀ ਹੈ 15 ਮਈ 2026। ਆਓ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਯਾਦ ਕਰ ਲੈਂਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ। ਅਸੀਂ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਮਾਣ ਦਿੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪੇਸ਼ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕੁਲੀਨ ਰਾਸ਼ਟਰ ਦੇ ਵਰੁੰਜਰੀ ਵੋਈਵਰੰਗ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ। ਅਸੀਂ ਆਦਿਵਾਸੀ ਅਤੇ ਟੌਰਸ ਸਟ੍ਰੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਅੱਜ ਦਾ ਸਾਡਾ ਇਹ ਪ੍ਰੋਗਰਾਮ ਸੁਣ ਰਹੇ ਹੋ। ਚੱਲਦੇ ਪ੍ਰੋਗਰਾਮ ਦੌਰਾਨ ਤੁਸੀਂ ਮੈਨੂੰ ਮੈਸੇਜ ਭੇਜ ਸਕਦੇ ਹੋ 04039799767 ਤੇ, ਯਾਨੀ ਕਿ 04397997667 ਤੇ ਆਪਣੇ ਨਾਮ ਦੇ ਨਾਲ। ਸਵਾਲ ਚੁੱਕਿਆ ਹੈ ਜੀ, ਫਨ ਫਰਾਈਡੇ ਯਾਨੀ ਵੀਕਐਂਡ ਕੀ ਪ੍ਰੋਗਰਾਮ ਬਣਾਏ ਨੇ ਇਸ ਵੀਕਐਂਡ ਦੇ, ਦੱਸਿਓ ਜ਼ਰੂਰ। ਫਿਲਹਾਲ ਤੁਹਾਨੂੰ ਮੈਂ ਦੱਸ ਦਿੰਦਾ ਅੱਜ ਦੇ ਸਾਡੇ ਸ਼ੋਅ ਬਾਰੇ। ਸਭ ਤੋਂ ਪਹਿਲਾਂ ਲਵਾਂਗੇ ਖਬਰਸਾਰ ਦੇਸ਼, ਦੁਨੀਆ ਅਤੇ ਪੰਜਾਬ ਤੋਂ। ਫਿਰ ਦੱਸਾਂਗੇ ਕਿ ਆਸਟ੍ਰੇਲੀਆਈ ਸੰਘੀ ਬਜਟ ਵਿੱਚ ਸਰਕਾਰ ਨੇ ਵਿਦੇਸ਼ ਯਾਤਰਾ ਕਰਨ ਵਾਲਿਆਂ ਲਈ ਪੈਸੰਜਰ ਮੂਵਮੈਂਟ ਚਾਰਜ ਦੇ ਵਿੱਚ $10 ਵਾਧੇ ਦਾ ਐਲਾਨ ਕੀਤਾ ਹੈ। ਇਸ ਬਾਰੇ ਇੱਕ ਰਿਪੋਰਟ, ਇੰਟਰਵਿਊ ਸੈਗਮੈਂਟ ਦੇ ਵਿੱਚ ਗੱਲ ਕਰਵਾਵਾਂਗੇ ਭਾਰਤ ਵਿੱਚ ਜਨਮੇ ਅਤੇ ਆਸਟ੍ਰੇਲੀਆ ਵਿੱਚ ਕੰਮ ਕਰ ਰਹੇ ਪ੍ਰੋਫੈਸਰ ਜ਼ੋਰਾ ਸਿੰਘ ਜੀ ਦੇ ਨਾਲ, ਜਿਨ੍ਹਾਂ ਨੂੰ ਹਾਰਟੀਕਲਚਰ ਦੇ ਖੇਤਰ ਵਿੱਚ ਵਰਲਡ ਲੈਵਲ ਦਾ ਮਹੱਤਵਪੂਰਨ ਅਵਾਰਡ ਮਿਲਿਆ ਹੈ। ਫਿਰ ਇੱਕ ਬੇਹੱਦ ਹੈਰਾਨੀਜਨਕ ਇੱਕ ਅਧਿਐਨ ਬਾਰੇ ਗੱਲ ਕਰਾਂਗੇ ਜਿਸ ਵਿੱਚ ਮਾਈਗ੍ਰੈਂਟ ਵਰਕਰਸ ਨੂੰ ਲੈ ਕੇ ਕਾਫੀ ਚੁਕਾਉਣ ਵਾਲੇ ਖੁਲਾਸੇ ਹੋਏ ਨੇ ਕਿ ਪ੍ਰਵਾਸੀਆਂ ਨਾਲ ਕੰਮ ਤੇ ਕਿਵੇਂ ਧੱਕਾ ਕੀਤਾ ਜਾਂਦਾ ਹੈ। ਨਾਲ ਦੀ ਨਾਲ ਸ਼ੋਅ ਦੇ ਵਿੱਚ ਚੱਲਣਗੇ ਪੰਜਾਬੀ ਗੀਤ ਵੀ, ਅਤੇ ਤੁਸੀਂ ਵੀ ਦਿਓ ਮੇਰਾ ਸਾਥ ਅਤੇ ਕਰ ਦਿਓ ਮੈਸੇਜ 04039997767 ਤੇ ਆਪਣੇ ਨਾਮ ਦੇ ਨਾਲ। ਫਿਲਹਾਲ ਆਓ ਚੱਲਦੇ ਹਾਂ ਅੱਜ ਦੀਆਂ ਖਾਸ ਖਬਰਾਂ ਵੱਲ। SBS ਪੰਜਾਬੀ ਦੇ ਅੱਜ ਦੇ ਖਬਰਨਾਮੇ ਵਿੱਚ ਤੁਹਾਡਾ ਸਵਾਗਤ ਹੈ। ਤਾਰੀਖ 15 ਮਈ 2026, ਦਿਨ ਸ਼ੁੱਕਰਵਾਰ ਦਾ, ਮੈਂ ਹਾਂ ਪੁਨੀਤ ਟਿੰਗਰਾ। ਪੇਸ਼ ਨੇ ਅੱਜ ਦੀਆਂ ਖਾਸ ਖਬਰਾਂ। ਕੁਵੀਨਸਲੈਂਡ ਦੇ ਵਿਟਸੰਡੇਜ਼ ਇਲਾਕੇ ਦੇ ਵਿੱਚ ਇੱਕ ਬੱਸ ਪਲਟਣ ਕਾਰਨ ਇੱਕ ਔਰਤ ਦੀ ਮੌਤ ਹੋ ਗਈ ਹੈ ਅਤੇ ਇੱਕ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ। ਐਮਰਜੈਂਸੀ ਸੇਵਾਵਾਂ ਨੂੰ ਟਾਊਨਸਵਿਲ ਦੇ ਦੱਖਣ ਵੱਲ ਸਥਿਤ ਗੁਮਲੂ ਇਲਾਕੇ ਦੇ ਵਿੱਚ ਬੁਲਾਇਆ ਗਿਆ, ਜਿੱਥੇ 29 ਯਾਤਰੀਆਂ ਨੂੰ ਲੈ ਕੇ ਜਾ ਰਹੀ ਇਹ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। 19 ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ, ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਨੂੰ ਨਾਜ਼ੁਕ ਹਾਲਤ ਵਿੱਚ ਹੈਲੀਕਾਪਟਰ ਰਾਹੀਂ ਟਾਊਨਸਵਿਲ ਲਿਜਾਇਆ ਗਿਆ। ਕੁਵੀਨਸਲੈਂਡ ਪੁਲਿਸ ਦਾ ਕਹਿਣਾ ਹੈ ਕਿ ਬੱਸ ਦੇ ਯਾਤਰੀਆਂ ਵਿੱਚ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਸਨ। ਸੂਬੇ ਦੇ ਪ੍ਰੀਮੀਅਰ ਡੇਵਿਡ ਕ੍ਰਿਸਾਫੋਲੀ ਨੇ ਕਿਹਾ ਕਿ ਉਹ ਬਰੂਸ ਹਾਈਵੇ ਦੇ ਅਪਗ੍ਰੇਡ ਦੇ ਲਈ ਆਪਣੀ ਮੰਗ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਇਹ ਹਾਈਵੇ ਇਸ ਵੇਲੇ ਮਿਆਰਾਂ ਦੇ ਮੁਤਾਬਕ ਨਹੀਂ ਹੈ। ਸਥਾਨਕ ਬੱਸ ਆਪਰੇਟਰ ਦੀ ਪੈਰੈਂਟ ਕੰਪਨੀ ਫਲਿਕਸ ਬੱਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਉਹ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਦੇ ਨਾਲ ਮਿਲ ਕੇ ਕੰਮ ਕਰ ਰਹੇ ਨੇ। ਖਜ਼ਾਨਾ ਮੰਤਰੀ ਜਿਮ ਚਾਲਬਰਟਸ ਨੇ ਲੇਬਰ ਪਾਰਟੀ ਵੱਲੋਂ ਐਂਗਸ ਟੇਲਰ ਦੇ ਬਜਟ ਜਵਾਬੀ ਭਾਸ਼ਣ ਉੱਤੇ ਹਮਲੇ ਹੋਰ ਤੇਜ਼ ਕਰ ਦਿੱਤੇ ਨੇ। ਉਨ੍ਹਾਂ ਵਿਰੋਧੀ ਧਿਰ ਦੇ ਨੇਤਾ ਉੱਤੇ ਕਰਜ਼ੇ, ਘਾਟੇ ਅਤੇ ਵੰਡ ਦੀ ਰਾਜਨੀਤੀ ਪੇਸ਼ ਕਰਨ ਦੇ ਦੋਸ਼ ਲਗਾਏ ਨੇ। ਮਿਸਟਰ ਟੇਲਰ ਨੇ ਬੀਤੀ ਰਾਤ ਆਪਣੇ ਭਾਸ਼ਣ ਦੇ ਵਿੱਚ ਆਮਦਨ ਕਰ ਦੇ ਵਿੱਚ ਤਬਦੀਲੀਆਂ, ਨੈੱਟ ਮਾਈਗ੍ਰੇਸ਼ਨ ਘਟਾਉਣ ਅਤੇ ਭਵਿੱਖ ਦੇ ਵਿੱਚ ਗੈਰ ਨਾਗਰਿਕਾਂ ਨੂੰ ਵੈਲਫੇਅਰ ਸੇਵਾਵਾਂ ਅਤੇ NDIS ਤੱਕ ਪਹੁੰਚ ਤੋਂ ਰੋਕਣ ਲਈ ਕਦਮ ਚੁੱਕਣ ਦੇ ਵਾਅਦੇ ਕੀਤੇ ਸਨ। ਇਸ ਆਖਰੀ ਉਪਾਅ ਦੀ ਪ੍ਰਵਾਸੀ ਹੱਕਾਂ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਵੱਲੋਂ ਵੀ ਸਖ਼ਤ ਆਲੋਚਨਾ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨਵੇਂ ਆਏ ਪ੍ਰਵਾਸੀ ਪਹਿਲਾਂ ਹੀ ਜ਼ਿਆਦਾਤਰ ਸੈਂਟਰਲ ਲਿੰਕ ਭੁਗਤਾਨਾਂ ਤੱਕ ਪਹੁੰਚ ਕਰਨ ਤੋਂ ਪਹਿਲਾਂ 4 ਸਾਲ ਤੱਕ ਦੇ ਸਖ਼ਤ ਉਡੀਕ ਸਮੇਂ ਦਾ ਸਾਹਮਣਾ ਕਰਦੇ ਨੇ ਅਤੇ ਇਹ ਕਦਮ ਮੁਸ਼ਕਲਾਂ ਵਿੱਚ ਘਰੇ ਲੋਕਾਂ ਲਈ ਹੁਣ ਨੁਕਸਾਨਦੇਹ ਸਾਬਤ ਹੋਵੇਗਾ। ਇਨ੍ਹਾਂ ਸੰਸਥਾਵਾਂ ਨੇ ਮਿਸਟਰ ਟੇਲਰ ਵੱਲੋਂ ਭਾਸ਼ਣ ਦੇ ਵਿੱਚ ਵਰਤੀ ਗਈ ਭਾਸ਼ਾ ਦੀ ਵੀ ਨਿੰਦਾ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦੇ ਨਾਲ ਸਮਾਜ ਦੇ ਵਿੱਚ ਵੰਡ ਪੈਦਾ ਹੁੰਦੀ ਹੈ ਅਤੇ ਪ੍ਰਵਾਸੀਆਂ ਨੂੰ ਜਾਣ ਬੁੱਝ ਕੇ ਨਿਸ਼ਾਨਾ ਬਣਾਇਆ ਜਾਂਦਾ ਹੈ। ਡਾਕਟਰ ਚਾਲਮਰਜ਼ ਦਾ ਵੀ ਕਹਿਣਾ ਹੈ ਕਿ ਉਨ੍ਹਾਂ ਦੇ ਮੁਲਾਂਕਣ ਅਨੁਸਾਰ ਇਹ ਭਾਸ਼ਣ ਕਿਸੇ ਵੀ ਕਸੌਟੀ ਦੇ ਖਾਰਾ ਨਹੀਂ ਉਤਰਿਆ। ਆਸਟ੍ਰੇਲੀਆ ਦੀ ਯੂਰੋਵਿਜ਼ਨ ਪ੍ਰਤੀਯੋਗੀ ਡੈਲਟਾ ਗੁਡਰੈਮ ਦਾ ਕਹਿਣਾ ਹੈ ਕਿ ਉਹ ਗ੍ਰੈਂਡ ਫਾਈਨਲ ਦੇ ਵਿੱਚ ਜਗ੍ਹਾ ਬਣਾਉਣ ਦੇ ਲਈ ਬਹੁਤ ਸ਼ੁਕਰਗੁਜ਼ਾਰ ਹੈ। ਇਹ ਗਾਇਕਾ ਅਤੇ ਨੇਬਰਸ ਡਰਾਮੇ ਦੀ ਸਾਬਕਾ ਸਟਾਰ, ਜੋ ਕਿ ਸੰਭਵ ਤੌਰ ਤੇ 2026 ਦੇ ਇਸ ਗੀਤ ਮੁਕਾਬਲੇ ਦੀ ਸਭ ਤੋਂ ਮਸ਼ਹੂਰ ਕਲਾਕਾਰ ਬਣ ਚੁੱਕੀ ਹੈ, ਇਹ ਆਪਣੇ ਗੀਤ ਇਕਲਿਪਸ ਦੇ ਨਾਲ ਇੱਕ ਹਾਰਪਿਸ ਦੇ ਨਾਲ ਸਟੇਜ ਤੇ ਪਹੁੰਚੀ ਸੀ। ਜਿਵੇਂ ਜਿਵੇਂ ਉਸਦੀ ਪੇਸ਼ਕਾਰੀ ਆਪਣੇ ਸਿਖਰ ਤੇ ਪਹੁੰਚੀ, ਗੁਡਰੈਮ ਨੂੰ ਉਸਦੇ ਪਿਆਨੋ ਦੇ ਉੱਪਰੋਂ ਹਵਾ ਦੇ ਵਿੱਚ ਚੁੱਕ ਲਿਆ ਗਿਆ। ਗਾਇਕਾ ਅਤੇ ਗੀਤਕਾਰ ਦਾ ਕਹਿਣਾ ਹੈ ਕਿ ਇਹ ਉਸਦੇ ਲਈ ਇੱਕ ਖਾਸ ਯਾਦਗਾਰੀ ਪਲ ਹੈ।
I've stood on a lot of pianos. Like I played a lot of pianos, I've jumped on a lot of pianos, but I was so excited because I've never been lifted out of a piano. So I've been holding holding that in me for a while. I was like, oh, I can't wait to sort of, you know, see how it feels. And when you're not singing, it's a lot higher than you realize. But when you're singing, I don't notice how high we're going.
ਕੌਮਾਂਤਰੀ ਖਬਰ ਦੀ ਗੱਲ ਕਰੀਏ ਤਾਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਇੱਕ ਡੂੰਘੇ ਸਿਆਸੀ ਸੰਕਟ ਦਾ ਸਾਹਮਣਾ ਕਰ ਰਹੇ ਨੇ ਕਿਉਂਕਿ ਉਹਨਾਂ ਦੇ ਇੱਕ ਸੀਨੀਅਰ ਮੰਤਰੀ ਨੇ ਕੈਬਨਿਟ ਤੋਂ ਅਸਤੀਫਾ ਦੇ ਦਿੱਤਾ ਹੈ। ਸਿਹਤ ਸਕੱਤਰ ਵੈਸ ਸਟ੍ਰੀਟਿੰਗ ਨੇ ਅਹੁਦਾ ਛੱਡ ਦਿੱਤਾ ਹੈ, ਜਿਸ ਦੇ ਨਾਲ ਲੇਬਲ ਸਰਕਾਰ ਦੇ ਲਈ ਮੁਸ਼ਕਲ ਭਰੇ ਹਫ਼ਤੇ ਤੋਂ ਬਾਅਦ ਸਰ ਕੀਰ ਦੀ ਲੀਡਰਸ਼ਿਪ ਉੱਤੇ ਦਬਾਅ ਹੋਰ ਵੱਧ ਚੁੱਕਾ ਹੈ। ਸਿੱਖਿਆ ਸਕੱਤਰ ਬ੍ਰਿਜਟ ਫਿਲਿਪਸਨ ਨੇ ਕਿਹਾ ਕਿ ਲੇਬਰ ਪਾਰਟੀ ਨੂੰ ਇਸ ਉਥਲ ਪੁਥਲ ਤੋਂ ਅੱਗੇ ਵਧਣ ਦੀ ਲੋੜ ਹੈ। ਵਿਰੋਧੀ ਧਿਰ ਦੇ ਆਗੂਆਂ ਦਾ ਕਹਿਣਾ ਹੈ ਕਿ ਲੇਬਰ ਪਾਰਟੀ ਦੇ ਵਿੱਚ ਘਰੇਲੂ ਜੰਗ ਚੱਲ ਰਹੀ ਹੈ, ਜਦੋਂ ਕਿ ਇਸ ਗੱਲ ਦੀਆਂ ਅਟਕਲਾਂ ਵੱਧਦੀਆਂ ਜਾ ਰਹੀਆਂ ਨੇ ਕਿ ਸਰ ਕੀਰ ਦੀ ਅਗਵਾਈ ਨੂੰ ਕੌਣ ਚੁਣੌਤੀ ਦੇ ਸਕਦਾ ਹੈ। ਅਤੇ ਆਖਰੀ ਖਬਰ ਪੰਜਾਬ ਤੋਂ, ਚੋਣ ਕਮਿਸ਼ਨ ਨੇ ਕੱਲ 16 ਰਾਜਾਂ ਅਤੇ 3 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਵੋਟਰ ਸੂਚੀਆਂ ਦੇ ਵਿਸ਼ੇਸ਼ ਵਿਆਪਕ ਸੁਧਾਰ ਯਾਨੀ SIR ਦੇ ਤੀਜੇ ਪੜਾਅ ਦਾ ਐਲਾਨ ਕਰ ਦਿੱਤਾ ਹੈ। ਇਸ ਮੁਹਿੰਮ ਦੇ ਤਹਿਤ 30 ਮਈ ਤੋਂ ਪੜਾਵਰ ਢੰਗ ਦੇ ਨਾਲ 36,73,00,000 ਵੋਟਰ ਦੀਆਂ ਸੂਚੀਆਂ ਦਾ ਸੁਧਾਰ ਕੀਤਾ ਜਾਵੇਗਾ। ਇਹ ਮੁਹਿੰਮ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੜੀਸਾ, ਮਿਜ਼ੋਰਮ, ਸਿੱਕਮ, ਮਨੀਪੁਰ, ਉੱਤਰਾਖੰਡ, ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਤੇਲੰਗਾਨਾ, ਕਰਨਾਟਕ, ਮੇਘਾਲਿਆ, ਮਹਾਰਾਸ਼ਟਰ, ਝਾਰਖੰਡ, ਨਾਗਾਲੈਂਡ, ਤ੍ਰਿਪੁਰਾ, ਦਾਦਰ ਤੇ ਨਗਰ ਹਵੇਲੀ ਅਤੇ ਦਮਨ ਤੇ ਦਿਓ ਦੇ ਵਿੱਚ ਚਲਾਈ ਜਾਵੇਗੀ। ਪੰਜਾਬ ਦੇ ਵਿੱਚ ਵੋਟਰ ਸੂਚੀਆਂ ਦਾ ਵਿਸ਼ੇਸ਼ ਸੁਧਾਰ ਯਾਨੀ SIR 25 ਜੂਨ ਤੋਂ ਸ਼ੁਰੂ ਕਰਵਾਇਆ ਜਾਵੇਗਾ। ਉਧਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਭਾਜਪਾ ਪੰਜਾਬ ਦੇ ਵਿੱਚ ਵੋਟਾਂ ਕੱਟਣ ਦੀ ਕੋਸ਼ਿਸ਼ ਕਰੇਗੀ। ਉਹਨਾਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਇਹ ਯਕੀਨੀ ਬਣਾਉਣ ਕਿ SIR ਰਾਹੀਂ ਪੰਜਾਬ ਦੇ ਵੋਟਰਾਂ ਨੂੰ ਵੋਟ ਦੇ ਅਧਿਕਾਰ ਤੋਂ ਵਾਂਝਾ ਨਾ ਕੀਤਾ ਜਾਵੇ। ਇਸੇ ਦੌਰਾਨ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ 10 ਮਹੀਨੇ ਪਹਿਲਾਂ ਅਜਿਹੀ ਪ੍ਰਕਿਰਿਆ ਸ਼ੁਰੂ ਕਰਨਾ ਲੋਕਤੰਤਰੀ ਪ੍ਰਣਾਲੀ ਤੇ ਸ਼ੱਕ ਪੈਦਾ ਕਰਦਾ ਹੈ। ਫਿਲਹਾਲ ਅੱਜ ਦੇ ਖਬਰਨਾਮੇ ਵਿੱਚ ਇੰਨਾ ਹੀ। ਹੋਰ ਜਾਣਕਾਰੀ ਅਤੇ ਖਬਰਾਂ ਲਈ ਜੁੜੇ ਰਹੋ SBS ਪੰਜਾਬੀ ਦੇ ਨਾਲ। ਸੋ ਇਹ ਸਨ ਹੁਣ ਤੱਕ ਦੀਆਂ ਕੁਝ ਖਾਸ ਨਿਊਜ਼ ਅਪਡੇਟਸ। ਸੋ ਸਵਾਗਤ ਇੱਕ ਵਾਰ ਫਿਰ ਤੋਂ SBS ਪੰਜਾਬੀ ਦੇ ਰੇਡੀਓ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਪੁਨੀਤ ਢੀਂਗਰਾ। ਸੋ ਮੈਨੂੰ ਸੁਨੇਹਾ ਭੇਜ ਸਕਦੇ ਹੋ SMS ਦੇ ਜ਼ਰੀਏ 0439-799-767 ਤੇ ਆਪਣੇ ਨਾਮ ਦੇ ਨਾਲ। ਸੋ ਇਸ ਹਫ਼ਤੇ ਦੀ ਸ਼ੁਰੂਆਤ ਯਾਨੀ ਸੋਮਵਾਰ ਨੂੰ SBS ਪੰਜਾਬੀ ਰੇਡੀਓ 'ਤੇ ਮੈਂ ਤੁਹਾਡੇ ਨਾਲ ਕੀਤੀ ਸੀ ਅਤੇ ਹਫ਼ਤੇ ਦਾ ਅੰਤ ਯਾਨੀ ਵੀਕਐਂਡ ਅਤੇ ਫਰਾਈਡੇ ਨੂੰ ਵੀ ਮੈਂ ਹਾਜ਼ਰ ਹੋ ਚੁੱਕਾ ਹਾਂ ਤੁਹਾਡੇ ਲਈ। ਸੋ ਅੱਜ ਵੀ ਦਿਓ ਮੇਰਾ ਸਾਥ ਅਤੇ ਦੱਸਿਓ ਫਿਰ ਕੀ ਕਰਨਾ ਹੈ ਖਾਸ ਵੀਕਐਂਡ 'ਤੇ ਅਤੇ ਜਾਂ ਫਿਰ ਅੱਜ ਸ਼ਾਮ। ਵੈਸੇ ਆਸਟ੍ਰੇਲੀਆ ਦੇ ਵਿੱਚ ਬਹੁਤ ਸਾਰੇ ਇੰਡੀਅਨ ਪੰਜਾਬੀ ਕੌਨਸਰਟ ਹੋਣ ਲੱਗ ਪਏ ਨੇ, ਜਾ ਰਹੇ ਹੋ ਕਿਤੇ ਉਹ ਵੀ ਦੱਸਿਓ। ਅਤੇ ਮੂਵੀ ਲਵਰਸ ਤੁਸੀਂ ਵੀ ਦੱਸਿਓ, ਕੋਈ ਵੇਖੀ ਹੋਵੇ ਫਿਲਮ ਜਾਂ ਵੇਖਣੀ ਹੋਵੇ ਇਸ ਵੀਕਐਂਡ 'ਤੇ ਤਾਂ ਉਹ ਵੀ ਦੱਸ ਸਕਦੇ ਹੋ। ਖੇਡ ਪ੍ਰੇਮੀਓ, ਖਾਸ ਕਰਕੇ ਕ੍ਰਿਕਟ ਲਵਰਸ ਯਾਨੀ ਕਿ ਮੇਰੇ ਵਰਗੇ, ਅਸੀਂ ਦੇਖਦੇ ਹਾਂ IPL ਔਰ IPL ਦੇ ਵਿੱਚ ਸਾਡੀ ਪੰਜਾਬ ਦੀ ਟੀਮ ਦਾ ਬੁਰਾ ਹਾਲ ਹੋ ਚੁੱਕਾ ਹੈ। ਲਗਾਤਾਰ 5ਵਾਂ ਮੈਚ ਹਾਰ ਚੁੱਕੀ ਹੈ, ਹੁਣ ਤਾਂ ਉਮੀਦ ਛੱਡ ਦਈਏ ਜਾਂ ਫਿਰ ਅਜੇ ਬਾਕੀ ਰੱਖੀਏ ਵੀ ਦੱਸ ਸਕਦੇ ਹੋ। ਅਗਰ ਤੁਸੀਂ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਹੋਏ ਫੂਟੀ ਦੇਖਦੇ ਹੋ ਤਾਂ ਫਿਰ ਜੀਲੋਂਗ ਕੈਟਸ ਦੀ ਟੀਮ ਨੇ ਬ੍ਰਿਸਬੇਨ ਦੀ ਟੀਮ ਨੂੰ ਕੱਲ੍ਹ ਰਾਤੀ ਹਰਾ ਦਿੱਤਾ ਹੈ ਔਰ ਜੀਲੋਂਗ ਦੀ ਫੈਨਸ ਦੀ ਬੱਲੇ ਬੱਲੇ ਹੋਈ ਪਈ ਹੈ। ਇਹਦੇ ਬਾਰੇ ਕੀ ਖਿਆਲ ਹੈ ਇਹ ਵੀ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਇੱਧਰ ਸੁਨੇਹਾ ਆ ਚੁੱਕਾ ਹੈ ਗਗਨ ਜੀ ਦਾ, ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਪੁਨੀਤ ਭਾਜੀ, ਕੀ ਹਾਲ ਚਾਲ ਨੇ। ਕਹਿ ਰਹੇ ਨੇ ਬਹੁਤ ਹੀ ਨਿਰਾਸ਼ਾਜਨਕ ਪ੍ਰਦਰਸ਼ਨ ਪੰਜਾਬ ਕਿੰਗਸ ਦਾ। ਕਹਿ ਰਹੇ ਨੇ 5 ਹਾਰਾਂ ਇੱਕੋ ਹੀ ਰੋਹ ਦੇ ਵਿੱਚ, ਇਹ ਗੱਲ ਕੀ ਹੋਈ ਹੈ ਸਾਨੂੰ ਵੀ ਨਹੀਂ ਪਤਾ ਜੀ। ਲਗਾਤਾਰ 6 ਮੈਚ ਜਿੱਤਣ ਵਾਲੀ ਟੀਮ ਇੱਕਦਮ ਹੀ ਇੰਨਾ ਥੱਲੇ ਆ ਜਾਏਗੀ, ਇਹ ਕਿਸੇ ਨੇ ਵੀ ਕਦੀ ਵੀ ਵਿਸ਼ਵਾਸ ਵੀ ਨਹੀਂ ਕੀਤਾ ਹੋਣਾ ਕਿ ਹਾਂ ਇਸ ਤਰੀਕੇ ਦੀ ਵੀ ਹਾਰ ਹੋਵੇਗੀ। ਔਰ ਇਹ ਕਹਿ ਰਹੇ ਨੇ ਕਿ ਮੈਂ ਬਹੁਤ ਐਕਸਾਈਟਡ ਸੀ 17 ਮਈ ਵਾਸਤੇ, ਕਿਉਂਕਿ ਦੁਬਾਰਾ ਪੰਜਾਬ ਅਤੇ ਬੰਗਲੌਰ ਦੀ ਟੀਮਾਂ ਦੇ ਵਿਚਕਾਰ ਮੈਚ ਹੋਣਾ ਸੀ, ਲੇਕਿਨ ਲੱਗਦਾ ਹੁਣ ਸਿਰਫ ਇੱਕ ਔਪਚਾਰਿਕਤਾ ਹੀ ਰਹਿ ਜਾਏਗੀ। ਬਿਲਕੁਲ ਜੀ, ਦੇਖਦੇ ਹਾਂ ਕਿ ਪੰਜਾਬ ਦੀ ਟੀਮ ਹੁਣ ਅਗਲੇ ਬਚੇ ਹੋਏ 2 ਮੈਚ ਜਿੱਤਦੀ ਹੈ ਜਾਂ ਫਿਰ ਨਹੀਂ। ਇੱਧਰ ਅੰਮ੍ਰਿਤ ਕੌਰ ਜੀ ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਜੀ, ਕਹਿ ਰਹੇ ਨੇ ਯੈਸ ਇਟਸ ਫਰਾਈਡੇ। ਬਿਲਕੁਲ ਜੀ, ਸੋ ਫਰਾਈਡੇ ਵਾਲੇ ਆਪਾਂ ਥੋੜ੍ਹੇ ਗਾਣੇ ਵੀ ਚਲਾਵਾਂਗੇ ਤੁਹਾਡੇ ਵਾਸਤੇ, ਲੇਕਿਨ ਫਿਲਹਾਲ ਪਹਿਲੀ ਰਿਪੋਰਟ ਵੱਲ ਚੱਲਦੇ ਹਾਂ ਔਰ ਸ਼ੋਅ ਦੇ ਅੰਦਰ ਵਿੱਚ ਇੱਕ ਖਾਸ ਰਿਪੋਰਟ ਮੈਂ ਪੇਸ਼ ਕਰਾਂਗਾ ਜਿਸ ਦੇ ਵਿੱਚ ਮਾਈਗ੍ਰੈਂਟ ਵਰਕਰਸ ਦੇ ਨਾਲ ਜੋ ਧੱਕਾ ਹੁੰਦਾ ਹੈ, ਜੋ ਨਵੇਂ ਆਉਂਦੇ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ABN ਦੇ ਉੱਤੇ ਹੀ ਕੰਮ ਦਿੱਤਾ ਜਾਂਦਾ ਅਤੇ ਸੁਪਰ ਐਨੁਏਸ਼ਨ ਨਹੀਂ ਦਿੱਤਾ ਜਾਂਦਾ, ਅਤੇ ਇੰਟਰਨੈਸ਼ਨਲ ਯਾਨੀ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਕਿੰਨੇ ਪੈਸੇ ਦੱਬੇ ਜਾਂਦੇ ਨੇ, ਉਹ ਸਾਰੇ ਬਾਰੇ ਇੱਕ ਰਿਸਰਚ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ, ਲੇਕਿਨ ਸ਼ੋਅ ਦੇ ਅੰਤ ਦੇ ਵਿੱਚ। ਫਿਲਹਾਲ ਪਹਿਲੀ ਰਿਪੋਰਟ ਦੇ ਵੱਲ ਚੱਲਦੇ ਹਾਂ ਜੋ ਹੈ ਪੈਸੇਂਜਰ ਮੂਵਮੈਂਟ ਚਾਰਜ, ਕੀ ਇਹ ਚੀਜ਼, ਆਓ ਜਾਣਦੇ ਹਾਂ।
ਤੁਸੀਂ ਹੋ SBS ਪੰਜਾਬੀ ਦੇ ਨਾਲ।
ਦੋਸਤੋ, ਆਸਟ੍ਰੇਲੀਆ ਦਾ ਫੈਡਰਲ ਬਜਟ 12 ਮਈ ਨੂੰ ਪੇਸ਼ ਹੋ ਕੇ ਹਟਿਆ ਹੈ ਤੇ ਇਸ ਬਜਟ ਦੀ ਪੂਣ ਛਾਣ ਪੜਚੋਲ ਲਗਾਤਾਰ ਜਾਰੀ ਹੈ। ਅੱਜ ਇੱਕ ਹੋਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੋ ਇਸ ਬਜਟ ਦੌਰਾਨ ਨਸ਼ਰ ਕੀਤੀ ਗਈ ਹੈ। ਆਸਟ੍ਰੇਲੀਆਈ ਸੰਘੀ ਬਜਟ ਵਿੱਚ ਇੱਕ ਅਜਿਹਾ ਫੈਸਲਾ ਵੀ ਕੀਤਾ ਗਿਆ ਜਿਸ ਦਾ ਅਸਰ ਹਰ ਉਸ ਵਿਅਕਤੀ ਉੱਤੇ ਪਵੇਗਾ ਜੋ ਆਸਟ੍ਰੇਲੀਆ ਤੋਂ ਵਿਦੇਸ਼ਾਂ ਦੀ ਯਾਤਰਾ ਕਰਦਾ ਹੈ। ਸਰਕਾਰ ਨੇ ਪੈਸੇਂਜਰ ਮੂਵਮੈਂਟ ਚਾਰਜ ਜਾਂ PMC ਨਾਮ ਦੇ ਯਾਤਰਾ ਟੈਕਸ ਵਿੱਚ $10 ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ। ਇਸ ਤਬਦੀਲੀ ਤੋਂ ਬਾਅਦ 1 ਜਨਵਰੀ 2027 ਤੋਂ ਆਸਟ੍ਰੇਲੀਆ ਛੱਡਣ ਵਾਲੇ ਹਰ ਯਾਤਰੀ ਨੂੰ $70 ਦੀ ਥਾਂ $80 ਦੇਣੇ ਪੈਣਗੇ। ਇਹ ਫੀਸ ਹਵਾਈ ਜਾਂ ਸਮੁੰਦਰੀ ਰਸਤੇ ਦੇਸ਼ ਛੱਡਣ ਵਾਲਿਆਂ ਉੱਤੇ ਲਾਗੂ ਹੁੰਦੀ ਹੈ। ਕਈ ਲੋਕਾਂ ਨੂੰ ਇਸ ਟੈਕਸ ਬਾਰੇ ਪਤਾ ਵੀ ਨਹੀਂ ਹੁੰਦਾ ਕਿਉਂਕਿ ਇਹ ਰਕਮ ਆਮ ਤੌਰ ਉੱਤੇ ਹਵਾਈ ਟਿਕਟ ਦੀ ਕੀਮਤ ਵਿੱਚ ਹੀ ਜੋੜ ਦਿੱਤੀ ਜਾਂਦੀ ਹੈ। ਦੋਸਤੋ, ਇਹ ਚਾਰਜ ਪਹਿਲੀ ਵਾਰ 1995 ਵਿੱਚ $27 ਰੱਖਿਆ ਗਿਆ ਸੀ। ਹੁਣ ਇਹ ਵੱਧ ਕੇ $80 ਹੋ ਜਾਵੇਗਾ, ਜੋ ਕਿ ਲਗਭਗ 200% ਦਾ ਵਾਧਾ ਹੈ। ਇਹ ਟੈਕਸ ਪਹਿਲਾਂ ਹਵਾਈ ਅੱਡਿਆਂ ਅਤੇ ਬੰਦਰਗਾਹਾਂ ਉੱਤੇ ਯਾਤਰੀ ਜਾਂਚ ਅਤੇ ਸੁਰੱਖਿਆ ਨਾਲ ਜੁੜੇ ਖਰਚੇ ਪੂਰੇ ਕਰਨ ਲਈ ਲਿਆਂਦਾ ਗਿਆ ਸੀ, ਪਰ ਇਸ ਵਾਰ ਬਜਟ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਵਧੀ ਹੋਈ ਰਕਮ ਕਿੱਥੇ ਖਰਚ ਕੀਤੀ ਜਾਵੇਗੀ। ਇਹ ਵਾਧਾ ਉਸ ਸਮੇਂ ਕੀਤਾ ਗਿਆ ਜਦੋਂ ਏਅਰਲਾਈਨਜ਼ ਪਹਿਲਾਂ ਹੀ ਵੱਧ ਰਹੀਆਂ ਈਂਧਨ ਕੀਮਤਾਂ ਨਾਲ ਜੂਝ ਰਹੀਆਂ ਹਨ। ਪਿਛਲੇ ਇੱਕ ਸਾਲ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਕਰੀਬ 60% ਵੱਧ ਚੁੱਕੀਆਂ ਹਨ। ਮੱਧ ਪੂਰਬ ਵਿੱਚ ਜੰਗ ਸ਼ੁਰੂ ਹੋਣ ਤੋਂ ਬਾਅਦ ਮਾਰਚ ਮਹੀਨੇ ਵਿੱਚ ਹੀ ਤੇਲ ਦੀ ਕੀਮਤ ਵਿੱਚ 12% ਦਾ ਉਛਾਲ ਦੇਖਣ ਨੂੰ ਮਿਲਿਆ ਹੈ। ਏਅਰਲਾਈਨਸ ਜਿਵੇਂ ਕਿ ਕੌਂਟਸ ਅਤੇ ਵਰਜਨ ਆਸਟ੍ਰੇਲੀਆ ਪਹਿਲਾਂ ਹੀ ਕਹਿ ਚੁੱਕੀਆਂ ਨੇ ਕਿ ਵਧੇ ਹੋਏ ਈਂਧਨ ਖਰਚੇ ਯਾਤਰੀਆਂ ਉੱਤੇ ਪਾਏ ਜਾਣਗੇ। ਇਸ ਕਾਰਨ ਚਿੰਤਾ ਜਤਾਈ ਜਾ ਰਹੀ ਹੈ ਕਿ ਵਿਦੇਸ਼ ਯਾਤਰਾ ਕਈ ਪਰਿਵਾਰਾਂ ਲਈ ਹੋਰ ਵੀ ਮਹਿੰਗੀ ਹੋ ਸਕਦੀ ਹੈ ਅਤੇ ਔਖੀ ਹੋ ਸਕਦੀ ਹੈ। ਦੋਸਤੋ, ਦੱਸਦਿਆਂ ਕਿ PMC ਹੁੰਦਾ ਕੀ ਹੈ। ਪੈਸੇਂਜਰ ਮੂਵਮੈਂਟ ਚਾਰਜ ਇੱਕ ਐਗਜ਼ਿਟ ਟੈਕਸ ਹੈ ਜੋ ਆਸਟ੍ਰੇਲੀਆ ਛੱਡਣ ਵਾਲੇ ਲਗਭਗ ਹਰ ਵਿਅਕਤੀ ਤੋਂ ਵਸੂਲਿਆ ਜਾਂਦਾ ਹੈ। ਹਾਲਾਂਕਿ ਕੁਝ ਲੋਕਾਂ ਨੂੰ ਇਸ ਤੋਂ ਛੋਟ ਮਿਲਦੀ ਹੈ, ਜਿਵੇਂ ਕਿ 11 ਸਾਲ ਤੋਂ ਘੱਟ ਉਮਰ ਦੇ ਬੱਚੇ, ਵਿਦੇਸ਼ੀ ਫੌਜੀ ਕਰਮਚਾਰੀ, ਏਅਰਲਾਈਨ ਸਟਾਫ, ਉਹ ਲੋਕ ਜੋ ਕਿਸੇ ਐਮਰਜੈਂਸੀ ਜਾਂ ਮਜਬੂਰੀ ਕਾਰਨ ਆਸਟ੍ਰੇਲੀਆ ਪਹੁੰਚਦੇ ਹਨ। ਜੇਕਰ ਕਿਸੇ ਕਾਰਨ ਯਾਤਰਾ ਨਾ ਹੋ ਸਕੇ ਤਾਂ ਯਾਤਰੀ ਰਿਫੰਡ ਲਈ ਵੀ ਹੱਕਦਾਰ ਹੋ ਸਕਦੇ ਹਨ। ਸਰਕਾਰ ਨੇ ਸਪਸ਼ਟ ਕੀਤਾ ਹੈ ਕਿ 1 ਜਨਵਰੀ 2027 ਤੋਂ ਬਾਅਦ ਦੇਸ਼ ਛੱਡਣ ਵਾਲੇ ਹਰ ਵਿਅਕਤੀ ਨੂੰ $80 ਦੇਣੇ ਪੈਣਗੇ, ਭਾਵੇਂ ਟਿਕਟ ਪਹਿਲਾਂ ਹੀ ਬੁੱਕ ਕੀਤੀ ਹੋਵੇ। ਸਰਕਾਰ ਦਾ ਅੰਦਾਜ਼ਾ ਹੈ ਕਿ ਇਸ ਵਾਧੇ ਨਾਲ ਅਗਲੇ 5 ਸਾਲਾਂ ਵਿੱਚ ਲਗਭਗ $755 ਮਿਲੀਅਨ ਦੀ ਵਾਧੂ ਆਮਦਨ ਹੋ ਸਕੇਗੀ। ਦੋਸਤੋ, ਕਈ ਦੇਸ਼ਾਂ ਵਿੱਚ ਇਸ ਤਰ੍ਹਾਂ ਦੇ ਯਾਤਰਾ ਟੈਕਸ ਲਾਗੂ ਹਨ, ਪਰ ਆਸਟ੍ਰੇਲੀਆ ਦਾ PMC ਪਹਿਲਾਂ ਹੀ ਦੁਨੀਆ ਦੇ ਸਭ ਤੋਂ ਮਹਿੰਗੇ ਚਾਰਜਾਂ ਵਿੱਚ ਗਿਣਿਆ ਜਾਂਦਾ ਹੈ। ਉਦਾਹਰਣ ਵਜੋਂ, ਯੂਨਾਈਟਿਡ ਕਿੰਗਡਮ ਵਿੱਚ ਯਾਤਰਾ ਟੈਕਸ ਦੂਰੀ ਅਤੇ ਯਾਤਰਾ ਦੀ ਕਲਾਸ ਦੇ ਆਧਾਰ ਉੱਤੇ ਲਿਆ ਜਾਂਦਾ ਹੈ। ਉੱਥੇ ਛੋਟੀ ਦੂਰੀ ਦੀ ਆਮ ਯਾਤਰਾ ਲਈ ਘੱਟ ਫੀਸ ਹੁੰਦੀ ਹੈ, ਜਦਕਿ ਲੰਬੀ ਦੂਰੀ ਅਤੇ ਫਸਟ ਕਲਾਸ ਲਈ ਜ਼ਿਆਦਾ ਚਾਰਜ ਲਿਆ ਜਾਂਦਾ ਹੈ। ਪਰ ਆਸਟ੍ਰੇਲੀਆ ਵਿੱਚ ਹਰ ਯਾਤਰੀ ਲਈ ਇੱਕੋ ਜਿਹਾ $80 ਦਾ ਚਾਰਜ ਹੋਵੇਗਾ। ਟੂਰਿਜ਼ਮ ਅਤੇ ਕਰੂਜ਼ ਉਦਯੋਗ ਨਾਲ ਜੁੜੀਆਂ ਸੰਸਥਾਵਾਂ ਨੇ ਇਸ ਵਾਧੇ ਉੱਤੇ ਨਾਰਾਜ਼ਗੀ ਜਤਾਈ ਹੈ। ਕਰੂਜ਼ ਲਾਈਨਜ਼ ਇੰਟਰਨੈਸ਼ਨਲ ਐਸੋਸੀਏਸ਼ਨ ਆਸਟ੍ਰੇਲੀਆ ਦਾ ਕਹਿਣਾ ਹੈ ਕਿ ਇਸ ਨਾਲ ਕਰੂਜ਼ ਯਾਤਰਾ ਮਹਿੰਗੀ ਹੋਵੇਗੀ ਅਤੇ ਕਈ ਯਾਤਰੀ ਹੋਰ ਦੇਸ਼ਾਂ ਨੂੰ ਤਰਜੀਹ ਦੇ ਸਕਦੇ ਹਨ। ਉੱਧਰ ਟੂਰਿਜ਼ਮ ਐਂਡ ਟਰਾਂਸਪੋਰਟ ਫੋਰਮ ਨੇ ਕਿਹਾ ਹੈ ਕਿ ਸਰਕਾਰ ਨੇ ਉਦਯੋਗ ਨਾਲ ਕੋਈ ਸਲਾਹ ਮਸ਼ਵਰਾ ਨਹੀਂ ਕੀਤਾ। ਸੰਸਥਾ ਦੀ ਮੁਖੀ ਮਾਰਗੀ ਔਸਮਨ ਦਾ ਕਹਿਣਾ ਹੈ ਕਿ ਸਰਕਾਰ ਨੂੰ ਸਿਰਫ ਨਵਾਂ ਟੈਕਸ ਲਗਾਉਣ ਦੀ ਥਾਂ ਹਵਾਈ ਅੱਡਿਆਂ ਅਤੇ ਬਾਰਡਰ ਪ੍ਰਕਿਰਿਆ ਨੂੰ ਆਧੁਨਿਕ ਵੀ ਬਣਾਉਣਾ ਚਾਹੀਦਾ ਹੈ। ਹਵਾਈ ਅੱਡਿਆਂ ਉੱਤੇ ਸੁਧਾਰਾਂ ਦੀ ਮੰਗ ਵੀ ਨਾਲੋਂ ਨਾਲ ਉੱਠ ਰਹੀ ਹੈ ਅਤੇ ਮਾਹਰਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਇਸ ਵਾਧੂ ਆਮਦਨ ਦਾ ਇਸਤੇਮਾਲ ਯਾਤਰੀ ਸਹੂਲਤਾਂ ਸੁਧਾਰਨ ਲਈ ਕਰਨਾ ਚਾਹੀਦਾ ਹੈ। ਖਾਸ ਕਰਕੇ ਮੈਲਬਰਨ ਏਅਰਪੋਰਟ ਵਰਗੇ ਹਵਾਈ ਅੱਡਿਆਂ ਨੂੰ ਸੁਧਾਰ ਦੀ ਬਹੁਤ ਜ਼ਰੂਰਤ ਦੱਸੀ ਗਈ ਹੈ ਅਤੇ ਮਾਹਰਾਂ ਨੇ ਤਾਂ ਇਹ ਵੀ ਕਿਹਾ ਕਿ ਅਜੇ ਵੀ ਆਉਣ ਵਾਲੇ ਯਾਤਰੀਆਂ ਤੋਂ ਭਰਵਾਏ ਜਾਣ ਵਾਲੇ ਪੀਲੇ ਕਸਟਮ ਕਾਰਡ ਪੁਰਾਣਾ ਤਰੀਕਾ ਹਨ ਅਤੇ ਹੁਣ ਡਿਜੀਟਲ ਪ੍ਰਣਾਲੀ ਲਾਗੂ ਹੋਣੀ ਚਾਹੀਦੀ ਹੈ। ਸਰਕਾਰ ਨੇ 2024 ਵਿੱਚ ਕੌਂਟਸ ਦੀਆਂ ਕੁਝ ਨਿਊਜ਼ੀਲੈਂਡ ਤੋਂ ਆਉਣ ਵਾਲੀਆਂ ਉਡਾਣਾਂ ਉੱਤੇ ਡਿਜੀਟਲ ਪੈਸੇਂਜਰ ਕਾਰਡ ਟ੍ਰਾਇਲ ਸ਼ੁਰੂ ਕੀਤਾ ਸੀ, ਜਿਸ ਨੂੰ ਬਾਅਦ ਵਿੱਚ ਬ੍ਰਿਸਬਨ ਅਤੇ ਸਿਡਨੀ ਤੱਕ ਵਧਾਇਆ ਗਿਆ ਹੈ। ਹਾਲਾਂਕਿ ਇਹ ਸਿਸਟਮ ਦੇਸ਼ ਵਿੱਚ ਕਦੋਂ ਲਾਗੂ ਹੋਵੇਗਾ ਇਸ ਬਾਰੇ ਹਾਲੇ ਕੋਈ ਐਲਾਨ ਨਹੀਂ ਕੀਤਾ ਗਿਆ ਹੈ। ਅਤੇ ਦੋਸਤੋ, ਇਹ ਜਾਣਕਾਰੀ SBS ਨਿਊਜ਼ ਦੀ ਮਦਦ ਦੇ ਨਾਲ ਪੰਜਾਬੀ ਵਿੱਚ ਲੈ ਕੇ ਆਉਂਦੀ MP ਸਿੰਘ ਨੇ। ਜਾਣਨੇ ਚਾਹਾਂਗੇ ਤੁਹਾਡੇ ਵਿਚਾਰ, ਜ਼ਰੂਰ ਈਮੇਲ ਕਰਿਓ punjabi.program@sbs.com.au। ਦਿਓ ਇਜਾਜ਼ਤ, ਸੁਣਦੇ ਰਹੋ SBS ਪੰਜਾਬੀ।
ਫੇਸਬੁੱਕ ਖਾਸ ਕਰਦੇ ਹਾਂ ਕਿ ਜਾਣਕਾਰੀ ਵੀ ਚੰਗੀ ਲੱਗੀ ਹੋਵੇਗੀ ਤੁਹਾਨੂੰ। ਇੱਧਰ ਇੱਕ ਹੋਰ ਸੁਨੇਹਾ ਆ ਚੁੱਕਾ ਹੈ ਸਾਨੂੰ, ਕਹਿ ਰਹੇ ਨੇ ਕਿ ਬਹੁਤ ਹੀ ਜ਼ਿਆਦਾ ਜਾਣਕਾਰੀ ਭਰਪੂਰ ਸ਼ੋਅ, ਕਹਿ ਰਹੇ ਨੇ ਬਹੁਤ ਹੀ ਪਸੰਦ ਕਰਦੇ ਹਾਂ ਤੁਹਾਡਾ ਸ਼ੋਅ, ਕੀਪ ਸਮੈਸ਼ਿੰਗ ਇੱਟ। ਥੈਂਕ ਯੂ ਜੀ, ਪਰ ਤੁਸੀਂ ਆਪਣਾ ਨਾਮ ਲਿਖ ਕੇ ਨਹੀਂ ਭੇਜਿਆ, ਲੇਕਿਨ ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ। ਫਿਲਹਾਲ ਸਮਾਂ ਹੋ ਚੁੱਕਾ ਇੱਕ ਛੋਟੀ ਜਿਹੀ ਬ੍ਰੇਕ ਦਾ, ਆਉਂਦਿਆਂ ਜੀ ਵਾਪਸ ਸੁਣਦੇ ਰਹੋ SBS ਪੰਜਾਬੀ। ਮੈਂ ਹਾਂ ਪੁਨੀਤ ਢੀਂਗਰਾ। ਇਸ ਕਮਰਸ਼ੀਅਲ ਵਕਫੇ ਤੋਂ ਬਾਅਦ ਸਵਾਗਤ ਇੱਕ ਵਾਰ ਫਿਰ ਤੋਂ SBS ਦੇ ਲਾਈਵ ਰੇਡੀਓ ਪੰਜਾਬੀ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਪੁਨੀਤ ਢੀਂਗਰਾ। ਆਓ ਚੱਲਦੇ ਹਾਂ ਹੁਣ ਅੱਜ ਦੀ ਇੰਟਰਵਿਊ ਦੇ ਵੱਲ। ਭਾਰਤ ਵਿੱਚ ਜੰਮੇ ਅਤੇ ਆਸਟ੍ਰੇਲੀਆ ਵਿੱਚ ਕੰਮ ਕਰ ਰਹੇ ਪ੍ਰੋਫੈਸਰ ਜ਼ੋਰਾ ਸਿੰਘ ਜੀ ਨੂੰ ਹਾਰਟੀਕਲਚਰ ਦੇ ਖੇਤਰ ਦੇ ਵਿੱਚ ਵਿਸ਼ਵ ਪੱਧਰ ਦਾ ਮਹੱਤਵਪੂਰਨ ਅਵਾਰਡ ਮਿਲਿਆ ਹੈ। ਕੀ ਹੈ ਖਾਸ ਜਾਣਕਾਰੀ? ਆਓ ਚੱਲਦੇ ਹਾਂ ਇਸ ਗੱਲਬਾਤ ਵੱਲ ਅਤੇ ਜਾਣਦੇ ਹਾਂ।
ਤੁਸੀਂ ਹੋ SBS ਪੰਜਾਬੀ ਦੇ ਨਾਲ।
ਜੀ ਦੋਸਤੋ, ਅੱਜ ਅਸੀਂ ਤੁਹਾਨੂੰ ਇੱਕ ਵਾਰ ਫਿਰ ਤੋਂ ਮਿਲਾਉਣ ਜਾ ਰਹੇ ਹਾਂ ਪ੍ਰੋਫੈਸਰ ਜ਼ੋਰਾ ਸਿੰਘ ਹੋਰਾਂ ਦੇ ਨਾਲ, ਜੋ ਕਿ ਕਿਸੇ ਵੀ ਜਾਣ ਪਹਿਚਾਣ ਦੇ ਮੁਤਾਜ ਨਹੀਂ ਹੈਗੇ। ਇਹ ਆਪਣੇ ਭਾਰਤੀ ਪੰਜਾਬੀ ਮੂਲ ਦੇ ਮਾਣਯੋਗ ਆਸਟ੍ਰੇਲੀਆਈ ਵਿਗਿਆਨੀ ਹੈਗੇ ਹੈ ਅਤੇ ਹਾਲ ਵਿੱਚ ਹੀ ਹਾਰਟੀਕਲਚਰ ਦੇ ਖੇਤਰ ਵਿੱਚ ਵਿਸ਼ਵ ਪੱਧਰ ਦਾ ਇੱਕ ਵੱਡਾ ਸਨਮਾਨ ਇਹਨਾਂ ਨੇ ਹਾਸਲ ਕੀਤਾ ਹੈ। ਜਿਵੇਂ ਮੈਂ ਕਿਹਾ ਕਿ ਪਹਿਲਾਂ ਵੀ ਕਈ ਵਾਰੀ ਤੁਹਾਨੂੰ ਇਹਨਾਂ ਨਾਲ ਰੂਬਰੂ ਕਰਾ ਚੁੱਕੇ ਹਾਂ ਅਤੇ ਉਹਨਾਂ ਦੀ ਯਾਤਰਾ ਤਜਰਬੇ ਦਰਸ਼ਕਾਂ ਦੀ ਪ੍ਰੇਰਣਾ ਜ਼ਰੂਰ ਬਣੇ ਹੋਣਗੇ। 30 ਸਾਲਾਂ ਤੋਂ ਵੱਧਦੇ ਆਪਣੇ ਲੰਬੇ ਅਤੇ ਸਫਲ ਕਰੀਅਰ ਦੌਰਾਨ ਉਹਨਾਂ ਨੇ ਖੋਜ, ਸਿੱਖਿਆ ਅਤੇ ਉਦਯੋਗ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੋਇਆ ਹੈ ਅਤੇ ਅੱਜ ਦੀ ਜਿਹੜੀ ਉਹਨਾਂ ਦੀ ਉਪਲਬਧੀ ਹੈਗੀ ਹੈ ਉਹਦੇ ਬਾਰੇ ਜਾਣਦੇ ਹਾਂ ਅਤੇ ਭਵਿੱਖ ਵਿੱਚ ਉਹਨਾਂ ਦੀ ਕੀ ਸੋਚ ਹੈਗੀ ਹੈ ਇਹ ਵੀ ਆਪਾਂ ਜਾਣਾਂਗੇ। ਸਭ ਤੋਂ ਪਹਿਲਾਂ ਕਰਦੇ ਹਾਂ ਜੀ ਸਵਾਗਤ। ਜ਼ੋਰਾ ਸਿੰਘ ਜੀ, SBS ਪੰਜਾਬੀ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
ਸਰਦਾਰ MP ਸਿੰਘ ਜੀ ਅਤੇ ਸਾਰੇ ਸਰੋਤਿਆਂ ਨੂੰ, ਤੁਹਾਡੇ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ।
ਜੀ ਜ਼ੋਰਾ ਸਿੰਘ ਜੀ, ਹਮੇਸ਼ਾ ਹੀ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਮਜ਼ਾ ਆਉਂਦਾ ਅਤੇ ਅੱਜ ਤਾਂ ਇੱਕ ਬਹੁਤ ਹੀ ਵਿਸ਼ੇਸ਼ ਗੱਲਬਾਤ ਕਰਨ ਜਾ ਰਹੇ ਹਾਂ। ਤੁਹਾਨੂੰ ਇੱਕ ਇੰਟਰਨੈਸ਼ਨਲ ਲੈਵਲ ਦਾ ਅਵਾਰਡ ਮਿਲਿਆ ਹੈ ਅਤੇ ਇਹਦੇ ਬਾਰੇ ਜ਼ਰੂਰ ਦੱਸੋ।
ਇਹ ਜਿਹੜਾ ਅਵਾਰਡ ਹੈਗਾ, ਇਹ ਹੈਗਾ ਆਊਟਸਟੈਂਡਿੰਗ ਇੰਟਰਨੈਸ਼ਨਲ ਹਾਰਟੀਕਲਚਰਿਸਟ।
ਅੱਛਾ ਜੀ।
ਹਾਂਜੀ, ਅਤੇ ਇਹ ਇੰਟਰਨੈਸ਼ਨਲ ਅਵਾਰਡ ਹੈਗਾ, ਇਹ ਅਮੈਰੀਕਨ ਸੋਸਾਇਟੀ ਹਾਰਟੀਕਲਚਰ ਸਾਇੰਸ ਨੇ ਮੈਨੂੰ ਦੇਣਾ ਹੈਗਾ ਅਤੇ ਉਹ ਇਸ ਅਵਾਰਡ ਦੇ ਵਿੱਚ ਕੰਸਿਡਰ ਕਰਦੇ ਵੀ ਘੱਟ ਤੋਂ ਘੱਟ 10 ਸਾਲ ਬੰਦੇ ਨੇ ਆਪਣੇ ਏਰੀਏ ਦੇ ਵਿੱਚ ਕੰਮ ਕੀਤਾ ਹੋਵੇ, ਜਿਹਨੇ ਹਾਰਟੀਕਲਚਰ ਰਿਸਰਚ, ਐਜੂਕੇਸ਼ਨ, ਸਟਰੋਂਗ ਇੰਟਰਨੈਸ਼ਨਲ ਲੀਡਰਸ਼ਿਪ ਅਤੇ ਤੁਹਾਡੀ ਰਿਸਰਚ ਦਾ ਇੰਡਸਟਰੀ ਦੇ ਵਿੱਚ ਇੰਪੈਕਟ ਕੀ ਆ ਅਤੇ ਇਹ ਤੁਹਾਡੀ ਰਿਸਰਚ ਕਪੈਸਿਟੀ ਬਿਲਡਿੰਗ, ਜਿਵੇਂ ਮਾਸਟਰ ਅਤੇ PhD ਸਟੂਡੈਂਟ ਆ ਜਾਂ ਤੁਹਾਡੀ ਇੰਟਰਨੈਸ਼ਨਲ ਗਲੋਬਲ ਕਲੈਬੋਰੇਸ਼ਨ ਆਸਟ੍ਰੇਲੀਆ ਤੋਂ ਬਾਹਰ ਵੀ, ਇਹ ਇਨੋਵੇਸ਼ਨ ਕੀ ਹੈ ਤੁਹਾਡੇ ਹਾਰਟੀਕਲਚਰ ਦੇ ਵਿੱਚ, ਇਹ ਸਾਰੀਆਂ ਚੀਜ਼ਾਂ ਨੂੰ ਇਹ ਕੰਸਿਡਰ ਕਰਕੇ ਫਿਰ ਇੰਟਰਨੈਸ਼ਨਲ ਲੈਵਲ 'ਤੇ ਰੈਂਕਿੰਗ ਕਰਕੇ ਜੋ ਵੀ ਟੋਪ 'ਤੇ ਉਹਨਾਂ ਨੂੰ ਇਹ ਅਵਾਰਡ ਦਿੱਤਾ ਜਾਂਦਾ। ਇਸ ਵਾਰੀ ਵਾਹਿਗੁਰੂ ਦੀ ਕਿਰਪਾ
ਜੀ। ਵੈਸੇ ਤਾਂ ਜਿਵੇਂ ਤੁਸੀਂ ਕ੍ਰਾਈਟੀਰੀਆ ਦੱਸਿਆ, ਤੁਸੀਂ ਤਾਂ ਇਹਨਾਂ ਸਾਰਿਆਂ ਵਿੱਚ ਝੰਡੇ ਗੱਡੇ ਹੋਏ ਹੈ। 10 ਸਾਲ ਦਾ ਉਹਨਾਂ ਨੇ ਮੰਗਿਆ ਸੀ ਐਕਸਪੀਰੀਅੰਸ ਹੋਣਾ ਚਾਹੀਦਾ, ਤੁਹਾਡੇ ਕੋਲ ਤਾਂ 30 ਸਾਲ ਦਾ ਐਕਸਪੀਰੀਅੰਸ ਹੈਗਾ ਮੇਰੇ ਹਿਸਾਬ ਨਾਲ ਘੱਟੋ ਘੱਟ।
ਹਾਂਜੀ, ਮੈਨੂੰ ਤਕਰੀਬਨ 34 ਸਾਲ ਹੋ ਗਏ ਆਸਟ੍ਰੇਲੀਆ ਦੇ ਵਿੱਚ ਕੰਮ ਕਰਦੇ ਨੂੰ।
ਵਾਹ ਜੀ।
ਅਤੇ ਤਕਰੀਬਨ 4 ਸਾਲ ਮੈਂ ਇੰਡੀਆ ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ 'ਚ ਕੰਮ ਕੀਤਾ।
ਜੀ ਜੀ।
ਤੇ 1 ਸਾਲ ਮੈਂ UK 'ਚ ਕੀਤਾ। ਹਾਂਜੀ।
ਅੱਛਾ, ਵੈਰੀ ਗੁੱਡ ਵੈਰੀ ਗੁੱਡ ਜੀ। ਅਤੇ ਜਿਹੜਾ ਜਦੋਂ ਵੀ ਕੋਈ ਸਨਮਾਨ ਮਿਲਦਾ, ਜਿਹੜਾ ਹੁਣ ਤੁਹਾਨੂੰ ਇਹ ਅਵਾਰਡ ਮਿਲਿਆ, ਹਮੇਸ਼ਾ ਹੀ ਕੋਈ ਨਾ ਕੋਈ ਇੰਸਪੀਰੇਸ਼ਨ ਦੇ ਕੇ ਜਾਂਦਾ ਹਮੇਸ਼ਾ ਹੀ, ਤੁਸੀਂ ਕੀ ਸੋਚਦੇ ਹੋ ਇਹ ਅਵਾਰਡ ਤੁਹਾਡੇ ਵਾਸਤੇ ਕੀ ਮਾਇਨੇ ਰੱਖਦਾ ਹੈ?
ਦੇਖੋ ਜੀ, ਮੇਰਾ ਜਿਹੜਾ ਪ੍ਰੋਫੈਸ਼ਨ ਆਇਆ ਹੈਗਾ ਹਾਰਟੀਕਲਚਰ
ਜੀ,
ਅਸੀਂ ਇੱਕ ਬੂਟਾ ਲਾਉਂਦੇ ਹਾਂ, ਉਹਨੂੰ ਖਾਦ ਲਾਉਂਦੇ ਹਾਂ, ਪਾਣੀ ਲਾਉਂਦੇ ਹਾਂ, ਸਪਰੇਆਂ ਕਰਦੇ ਹਾਂ, ਜਿਹੜਾ ਉਹਨੂੰ ਫਲ ਲੱਗਣਾ ਖੀਰ ਤੇ ਉਹ ਵਾਹਿਗੁਰੂ ਦੀ ਕਿਰਪਾ। ਇਸੇ ਤਰ੍ਹਾਂ ਹੀ ਬਹੁਤ ਸਾਰੇ ਸਾਇੰਟਿਸਟ ਦੁਨੀਆ ਪੱਧਰ ਤੇ ਕੰਮ ਕਰਦੇ ਆ, ਤੁਹਾਡੀ ਮਿਹਨਤ ਨੂੰ ਜਿਹੜਾ ਫਲ ਲੱਗਣਾ ਜਾਂ ਤੁਹਾਤੋਂ ਮਿਹਨਤ ਕਰਵਾਉਣੀ ਆ, ਇਹ ਵਾਹਿਗੁਰੂ ਦੀ ਕਿਰਪਾ। ਤੇ ਮੈਂ ਹਮੇਸ਼ਾ ਹੀ ਜੋ ਵੀ ਮੈਨੂੰ ਅਵਾਰਡ ਮਿਲਦੇ ਰਹੇ ਆਪਣੀ ਲਾਈਫ ਦੇ ਵਿੱਚ ਸ਼ੁਰੂ ਤੋਂ ਹੀ, ਮੈਂ ਮਿਹਨਤ ਤਾਂ ਖੈਰ ਬਹੁਤ ਜ਼ਿਆਦਾ ਕੀਤੀ ਆ ਅਤੇ ਕਰ ਵੀ ਰਹੇ ਹਾਂ, ਅਤੇ ਬਾਕੀ ਮੈਂ ਇਹ ਵੀ ਗੱਲ ਮੰਨਦਾ ਵੀ ਇਹ ਲੱਖ ਖੁਸ਼ੀਆਂ ਪਾਤਸ਼ਾਹ
ਜੀ
ਸਤਿਗੁਰ ਨਾਲ ਦਰਕਾਰ।
ਬਿਲਕੁਲ ਜੀ, ਨਿਮਰਤਾ ਵਿੱਚ ਹੀ ਬਹੁਤ ਵੱਡਾ ਜਿਹੜਾ ਅਵਾਰਡ ਹੈਗਾ ਆਪਣੇ ਆਪ ਹੀ ਸਾਨੂੰ ਮਿਲ ਜਾਂਦਾ ਹੈ। ਅਤੇ ਜਿਹੜਾ ਇਹ ਅਵਾਰਡ ਤੁਹਾਨੂੰ ਹੁਣ ਮਿਲਿਆ ਹੈ, ਅਤੇ ਮੈਨੂੰ ਪਤਾ ਚੱਲਿਆ ਸੀ ਕਿ ਇਹ ਅਵਾਰਡ ਆਸਟ੍ਰੇਲੀਆ ਭਰ ਦੇ ਵਿੱਚ ਪਹਿਲੀ ਵਾਰੀ ਕਿਸੇ ਨੂੰ ਦਿੱਤਾ ਗਿਆ ਹੈ।
ਹਾਂਜੀ, ਇਹ ਬੜੀ ਮਾਣ ਤੇ ਖੁਸ਼ੀ ਵਾਲੀ ਗੱਲ ਆ ਕਿ ਇਹ ਅਵਾਰਡ ਸਾਰਿਆਂ ਤੋਂ ਪਹਿਲਾਂ ਆਸਟ੍ਰੇਲੀਆ ਦੇ ਵਿੱਚੋਂ ਮੈਨੂੰ ਮਿਲਿਆ
ਹਾਰਟੀਕਲਚਰ ਖੇਤਰ ਦੇ ਵਿੱਚ ਤੁਹਾਡੀ ਸਭ ਤੋਂ ਮਹੱਤਵਪੂਰਨ ਖੋਜ ਜਾਂ ਕਹਿ ਲਓ ਕਿ ਯੋਗਦਾਨ ਕਿਹੜਾ ਹੈਗਾ ਹੁਣ ਤੱਕ ਦਾ, ਤੁਸੀਂ ਕਿਹਨੂੰ ਮੰਨਦੇ ਹੋ?
ਸਾਡੇ ਯੋਗਦਾਨ ਤਾਂ ਕਈ ਆ, ਜਿਵੇਂ ਕਹੀ ਤੁਸੀਂ ਸਿੰਗਰ ਦੀ ਇੰਟਰਵਿਊ ਕਰਦੇ ਹੋ, ਤੈਨੂੰ ਗਾਣਾ ਕਿਹੜਾ ਵਧੀਆ ਲੱਗਦਾ?
ਮਾਂ ਨੂੰ ਸਾਰੇ ਬੱਚੇ ਚੰਗੇ ਲੱਗਦੇ ਆ।
ਹਾਂਜੀ, ਇਹ ਦੇਖੋ ਜੀ, ਜਿਹੜਾ ਮੇਰਾ ਪਹਿਲਾਂ ਮੈਂ ਤੁਹਾਨੂੰ ਦੱਸਦਾ ਸੀ ਓਵਰਆਲ ਕੀ ਕਰਦੇ ਹਾਂ। ਥਰੂ ਆਊਟ ਮਾਈ ਲਾਈਫ ਅਸੀਂ ਕੰਮ ਕੀਤਾ, ਕਿਉਂਕਿ ਸਾਨੂੰ ਵਰਲਡ ਦੇ ਵਿੱਚ ਦੋ ਵੱਡੇ ਇਸ਼ੂ ਆ, ਫੂਡ ਤੇ ਨਿਊਟ੍ਰੀਸ਼ਨਲ ਸਿਕਿਉਰਿਟੀ ਦਾ, ਕਿਉਂਕਿ ਐਨਫ ਫੂਡ ਨਹੀਂ, ਪਾਪੂਲੇਸ਼ਨ ਵੱਧ ਰਹੀ ਹੈ ਤੇ ਉਹ ਨਿਊਟ੍ਰੀਸ਼ਨ ਨਹੀਂ, ਬਹੁਤ ਸਾਰੇ ਲੋਕ ਮਾਲ ਫਾਰਮ। ਇਹਨਾਂ ਦੇ ਵਿੱਚ ਹਾਰਟੀਕਲਚਰ ਦਾ ਬਹੁਤ ਵੱਡਾ ਯੋਗਦਾਨ। ਹੁਣ ਅਸੀਂ ਕੰਮ ਕਰਦੇ ਹਾਂ ਫਿਊਚਰ ਡਰਾਈਵਰ ਦੇ ਉੱਤੇ, ਵੀ ਜਿਵੇਂ ਫਿਊਚਰ ਡਰਾਈਵਰ ਆ, ਕਲਾਈਮੇਟ ਚੇਂਜ ਹੋ ਗਈ, ਤੁਹਾਡੇ ਸੋਇਲ ਸਲਿਨਿਟੀ ਹੋ ਗਈ, ਸਕੇਸਟੀ ਆਫ ਵਾਟਰ ਹੋ ਗਈ, ਪ੍ਰੋਡਕਸ਼ਨ ਟੈਕਨੋਲੋਜੀ ਹੋ ਗਈ, ਕਿ ਅਸੀਂ ਇਹਦੀ ਪ੍ਰੋਡਕਸ਼ਨ ਨੂੰ ਕਿਸ ਤਰ੍ਹਾਂ ਵਧਾਈਏ। ਹਾਲਾਂਕਿ ਜਿਹੜੇ ਫੈਕਟਰ ਸਾਰੇ ਇਹ ਬ੍ਰੇਕਸ ਲਾ ਰਹੇ ਆ ਇਹਦੀ ਪ੍ਰੋਡਕਸ਼ਨ ਜ਼ਿਆਦਾ, ਤੇ ਅਸੀਂ ਪ੍ਰੋਡਕਸ਼ਨ ਜ਼ਿਆਦਾ ਕਰਨੀ ਚਾਹੁੰਦੇ ਹਾਂ, ਪਹਿਲੀ ਗੱਲ ਤਾਂ ਇਹ। ਦੂਜੀ ਗੱਲ ਹੈਗੀ ਇਹ ਵੀ ਜਿਹੜੀ ਜੋ ਵੀ ਪ੍ਰੋਡਕਸ਼ਨ ਹੁੰਦੀ ਆ ਹਾਰਟੀਕਲਚਰ ਦੇ ਵਿੱਚ, 30-40% ਇਹ ਜਾਣੀ ਕਿ ਸਾਡੇ ਹਿਊਮਨ ਮੂੰਹ ਦੇ ਵਿੱਚ ਨਹੀਂ ਪੈਂਦੀ, ਖਾ ਨਹੀਂ ਸਕਦੇ,
ਵੇਸਟ ਹੋ ਜਾਂਦੀ,
ਲੋਸ ਹੋ ਜਾਂਦੀ ਹੈ ਫਾਰਮਰ ਤੋਂ ਲੈ ਕੇ ਕੰਜ਼ਿਊਮਰ ਤੱਕ ਪਹੁੰਚਣ ਨੂੰ। ਮੇਰਾ ਇਹ ਤੇ ਆਮ ਤੌਰ ਤੇ 1/3 ਫੂਡ ਨੈਵਰ ਰੀਚ ਟੂ ਹਿਊਮਨ ਮਾਊਥ, ਪਰ ਹਾਰਟੀਕਲਚਰ ਕ੍ਰੋਪਸ ਜਿਵੇਂ ਆਪਣੇ ਸਰੋਂ, ਕਣਕ, ਛੋਲੇ, ਉਹਨਾਂ ਦੇ ਮੁਕਾਬਲੇ ਚ ਬਹੁਤ ਜ਼ਿਆਦਾ ਪੈਰੀਸ਼ੇਬਲ ਆ, ਤੁਸੀਂ ਵੀ ਦੇਖਿਆ ਹੁਣ ਔਨ ਐਨ ਐਵਰੇਜ ਘਰੇ 4 ਲਫਾਫੇ ਫਰੈਸ਼ ਹਾਰਟੀਕਲਚਰ ਪ੍ਰੋਡਿਊਸ ਦੇ ਆਉਂਦੇ ਤਾਂ ਇੱਕ ਜ਼ਰੂਰ ਵਿਸ਼ ਬਣ ਜਾਂਦਾ। ਸਾਡਾ ਉਹ ਤੇ ਕੰਮ ਹੈਗਾ ਵੀ ਅਸੀਂ ਇਹਨਾਂ ਦੀ ਕਿਸ ਤਰ੍ਹਾਂ ਲਾਈਫ ਐਕਸਟੈਂਡ ਕਰੀਏ, ਫਰੂਟ ਤੇ ਵੈਜੀਟੇਬਲ ਦੀ ਕੁਆਲਿਟੀ ਮੇਨਟੇਨ ਕਰੀਏ ਤੇ ਪੋਸਟ ਹਾਰਵੈਸਟ ਲੋਸਿਸ ਘਟਾਈਏ। ਤੇ ਦੂਜੀ ਗੱਲ ਇਹ, ਇੱਕ ਤਾਂ ਇਹ ਲੋਸਿਸ ਪੈਸੇ ਦਾ ਕਾਜ ਕਰਦੇ ਆ, ਇਹ ਜਿਹੜਾ ਰੋਟਿੰਗ ਫੂਡ ਆ ਉਹ ਤੀਸਰਾ ਗ੍ਰੀਨ ਹਾਊਸ ਗੈਸਿਸ ਐਮਿਟਰ ਹੈਗਾ, ਪੋਲਿਊਸ਼ਨ ਵੀ ਕਰਦਾ, ਕਲਾਈਮੇਟ ਚੇਂਜ ਵੀ ਕਰਦਾ ਆਫਟਰ US ਐਂਡ ਚਾਈਨਾ। ਜੇ ਅਸੀਂ ਇਹ ਚੀਜ਼ ਨੂੰ ਘਟਾਵਾਂਗੇ ਤਾਂ ਇਹ ਸਾਡਾ ਕਲਾਈਮੇਟ ਵੀ ਇਫੈਕਟ ਨਹੀਂ ਹੋਊਗਾ ਐਡਵਰਸਲੀ। ਤੇ ਐਂਡ ਆਫ ਦਾ ਸਟੋਰੀ ਇਜ਼, ਵੀ ਵਾਂਟ ਜਿਹੜੇ ਕੰਜ਼ਿਊਮਰ ਆ ਉਹਨਾਂ ਨੂੰ ਬਹੁਤ ਵਧੀਆ ਕੁਆਲਿਟੀ ਦੇ ਤੇ ਕੰਪੈਰੇਟਿਵਲੀ ਜਿਹੜਾ ਫਰੈਸ਼ ਫਰੂਟਸ ਐਂਡ ਵੈਜੀਟੇਬਲ ਮਿਲਣ ਉਹ ਖਾਣ ਤੇ, ਤਾਂ ਕਿ ਉਹਨਾਂ ਦੇ ਜਿਹੜਾ ਫੂਡ ਐਂਡ ਨਿਊਟ੍ਰੀਸ਼ਨ ਸਿਕਿਉਰਿਟੀ ਨੂੰ ਅਸੀਂ ਕੰਟਰੀਬਿਊਟ ਕਰ ਸਕੀਏ ਤੇ ਉਹ ਵੀ ਖੁਸ਼ ਰਹਿਣ। ਇਹ ਅਸੀਂ ਓਵਰਆਲ ਟੈਕਚਰ ਦੇ ਵਿੱਚ ਕਰਦੇ ਹਾਂ।
ਤੁਸੀਂ ਬਹੁਤ ਹੀ ਵਧੀਆ ਇੱਕ ਵਿਸ਼ਾ ਛੋਇਆ ਹੈਗਾ, ਮੇਰੇ ਦਿਮਾਗ 'ਚ ਵੀ ਇਹੀ ਚੱਲ ਰਿਹਾ ਸੀਗਾ। ਅਸੀਂ ਅਕਸਰ ਦੇਖਦੇ ਹਾਂ ਕਿ ਅੱਜ ਕੱਲ੍ਹ ਪ੍ਰੋਡਕਸ਼ਨ ਇਨਕਰੀਜ਼ ਕਰਨ 'ਤੇ ਹੀ ਜ਼ੋਰ ਦਿੱਤਾ ਜਾ ਰਿਹਾ ਹੈ, ਬੇਸ਼ੱਕ ਉਹ ਵਾਟਰਮੈਲਨ ਹੋਣ, ਬੇਸ਼ੱਕ ਸੇਬ ਹੋਣ, ਅੰਬ ਹੋਣ, ਜੋ ਵੀ ਹੁੰਦਾ, ਪਰ ਕਈ ਵਾਰ ਦੇਖਣ ਨੂੰ ਮਿਲਦਾ ਕਿ ਉਹਨਾਂ ਦਾ ਟੇਸਟ ਜਿਹੜਾ ਹੈਗਾ ਉਹ ਖਤਮ ਹੁੰਦਾ ਜਾ ਰਿਹਾ, ਜਿਵੇਂ ਉਹਨਾਂ ਨੂੰ ਖਾਦਾਂ ਪਾ ਪਾ ਕੇ ਉਹਨਾਂ ਨੂੰ ਬਹੁਤ ਤੇਜ਼ੀ ਨਾਲ ਵਧਾਇਆ ਜਾ ਰਿਹਾ ਜਾਂ ਕਈ ਹੋਰ ਤਰੀਕਿਆਂ ਦੇ ਨਾਲ ਰਿਸਰਚ ਕਰਕੇ। ਤੁਸੀਂ ਕੀ ਮੰਨਦੇ ਹੋ, ਪ੍ਰੋਡਕਸ਼ਨ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਹੈ, ਸਾਨੂੰ ਲੋੜ ਵੀ ਵੱਧ ਰਹੀ ਹੈ, ਪਰ ਕੁਆਲਿਟੀ ਕਿੱਦਾਂ ਮੇਨਟੇਨ ਕੀਤੀ ਜਾ ਸਕਦੀ ਹੈ?
ਇਹਦੀਆਂ ਜੀ ਫੂਡ ਦੇ ਵਿੱਚ ਮੈਂ 3 ਪਿੱਲਰ ਮੰਨਦਾ। ਪਹਿਲੀ ਗੱਲ ਤਾਂ ਜਿਹੜਾ ਵੀ ਫੂਡ ਅਵੇਲੇਬਲ ਆ ਦੈਟ ਸ਼ੁੱਡ ਬੀ ਨਿਊਟ੍ਰੀਟਿਵ, ਤਾਂ ਕਿ ਲੋਕਾਂ ਨੇ ਖਾਣਾ ਉਹ 'ਚ ਤਾਕਤ ਹੋਣੀ ਚਾਹੀਦੀ ਹੈ
ਜੀ।
ਨੰਬਰ 2 ਤੇ ਜਿਹੜਾ ਵੀ ਅਸੀਂ ਫੂਡ ਖਾਂਦੇ ਹਾਂ ਉਹ ਸੇਫ ਹੋਣਾ ਚਾਹੀਦਾ, ਸੇਫ ਟੂ ਈਟ। ਜਿਹੜੀ ਤੀਸਰੀ ਗੱਲ ਆ ਉਹ ਆ ਵੀ ਜਿਹੜਾ ਫੂਡ ਆ ਲੇਬਲਡ ਹੋਣਾ ਚਾਹੀਦਾ, ਕੀ ਉਹ GMO ਆ, ਕੀ ਉਹ ਔਰਗੈਨਿਕ ਤਰੀਕੇ ਨਾਲ ਆ, ਜਾਂ ਇਹ ਦੂਜੀ ਕਨਵੈਨਸ਼ਨਲ ਪ੍ਰੋਡਕਸ਼ਨ ਦੇ ਨਾਲ ਆ, ਤਾਂ ਕਿ ਕੰਜ਼ਿਊਮਰ ਆਪਣੀ ਚੋਇਸ ਕਰ ਸਕਣ। ਇਹ ਜਿਹੜੇ ਬਰੀਡਰ ਹੈਗੇ ਉਹ ਤਰ੍ਹਾਂ ਤਰ੍ਹਾਂ ਦੇ ਜਿਹੜੇ ਹੈਗੇ ਆਪਣੇ ਓਬਜੈਕਟਿਵ ਲੈ ਕੇ ਚੱਲਦੇ, ਜਿਵੇਂ ਪੀਚ ਦੇ ਵਿੱਚ ਅਸੀਂ ਪਿਛਲੇ ਅੱਧੀ ਸੈਂਚਰੀ ਦੇ ਵਿੱਚ ਕੰਮ ਹੋਇਆ ਵੀ ਜਿਹੜੇ ਪੀਚ ਆ ਜਿਹਨਾਂ ਦੀ ਚਿਲਿੰਗ ਆਵਰ ਘੱਟ ਆ ਤੇ ਪਹਿਲਾਂ ਪੱਕ ਜਾਂਦੇ ਉਹ ਬਣਾਉਂਦੇ ਆ, ਉਹ ਰਿਸਰਚ ਕਰਦੇ ਰਹੇ। ਖੀਰ ਤੇ ਕੰਜ਼ਿਊਮਰ ਉਹ ਖਾਂਦੇ ਨੀ ਕਿਉਂਕਿ ਉਹਦਾ ਟੇਸਟ ਨਹੀਂ ਹੈ, ਸੋ ਨਾਓ ਦੇ ਆਰ ਗੋਨ ਬੈਕ। ਟੇਸਟ ਆਫ ਦਾ ਫਰੂਟ ਐਂਡ ਨਿਊਟ੍ਰੀਸ਼ਨ ਵੈਲਿਊ ਇਜ਼ ਵੈਰੀ ਵੈਰੀ ਇੰਪੋਰਟੈਂਟ, ਪਰ ਸਾਡੇ ਬਹੁਤ ਸਾਰੇ ਲੋਕ ਆ ਵੀ ਉਹਦੀ ਲਾਈਫ ਕਿਵੇਂ ਵਧਾਈ ਜਾਵੇ। ਜਿਵੇਂ ਹੁਣ ਆਪਣੇ ਟਮਾਟਰ ਆ, ਤੁਸੀਂ ਟਮਾਟਰ ਖਾ ਕੇ ਦੇਖੋ, ਟਮਾਟਰ ਦਾ ਸਵਾਦ ਨਹੀਂ ਆਉਂਦਾ, ਕਿਉਂਕਿ ਜਿਹੜੇ ਟਮਾਟਰ ਆ ਉਹਨਾਂ ਦੀ ਬਰੀਡਿੰਗ ਹੋ ਰਹੀ ਆ ਇਸ ਕੰਮ ਤੇ, ਵੀ ਉਹ ਕਿੰਨੀ ਦੇਰ ਤੱਕ ਤੁਸੀਂ ਉਹਨਾਂ ਨੂੰ ਸਟੋਰ ਕਰ ਸਕਦੇ ਹੋ, ਸੋ ਉਹ ਕਈ ਗੇਰੀ ਤੁਹਾਨੂੰ ਹੋਲਿਸਟਿਕ ਅਪਰੋਚ ਦੇ ਵਿੱਚ ਕੰਮ ਕਰਨਾ ਚਾਹੀਦਾ। ਹੁਣ ਤੁਸੀਂ ਪੁੱਛਿਆ ਸੀਗਾ ਵੀ ਮੇਰੀ ਰਿਸਰਚ ਕਿਹੜੀ ਆ ਸਾਰਿਆਂ ਤੋਂ ਵਧੀਆ, ਉਹਦੇ ਵਿੱਚ ਕਮਿੰਗ ਬੈਕ ਟੂ ਜਿਹੜੇ ਇਹ ਲੋਸਸ ਹੁੰਦੇ ਆ ਫਰੂਟ ਐਂਡ ਵੈਜੀਟੇਬਲ ਦੇ ਵਿੱਚ, ਇੱਕ ਹਾਰਮੋਨ ਹੈਗਾ ਐਥਲੀਨ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਰਾਈਪਨਿੰਗ ਵੀ ਕਰਦਾ। ਜਿਵੇਂ ਐਵੋਕੈਡੋ ਆ ਜਾਂ ਬਨਾਨਾ, ਸਾਰੇ ਅਸੀਂ ਐਥਲੀਨ ਐਕਸਟਰਾ ਲਾ ਕੇ ਉਹਨੂੰ ਪਕਾਉਂਦੇ ਹਾਂ, ਨਹੀਂ ਉਹ ਪਕਾਉਂਦੇ ਨਹੀਂ। ਤੇ ਇਸੇ ਤਰ੍ਹਾਂ ਹੀ ਉਹ ਜਿਹੜੀ ਫਰੂਟ ਤੇ ਵੈਜੀਟੇਬਲ ਦੀ ਲਾਈਫ ਸ਼ੋਰਟ ਕਰਦਾ ਹੈਗਾ, ਐਂਡ ਵੀ ਵਾਂਟ ਟੂ ਨਿਗੇਟ, ਅਸੀਂ ਉਹਦਾ ਐਕਸ਼ਨ ਬਲੌਕ ਕਰਦੇ ਹਾਂ। ਉਹਦੇ ਲਈ ਅਸੀਂ ਕੋਈ 15 ਸਾਲ ਸਾਡੀ ਰਿਸਰਚ ਚੱਲੀ ਸੀ, ਵੈਰੀ ਸੀਕ੍ਰੇਟ। ਉਹਦੇ ਅਸੀਂ 2 ਕੰਪਾਊਂਡ ਨਵੇਂ ਡਿਵੈਲਪ ਕੀਤੇ ਸੀ, ਜਿਹੜੇ ਫਰੂਟ ਨੂੰ ਭਾਵੇਂ ਐਥਲੀਨ ਹੋਵੇ ਤੇ ਉਹਨੂੰ ਇਨਸੈਂਸੀਟਿਵ ਹੋ ਜਾਂਦੇ, ਉਹਦੇ ਨਾਲ ਲਾਈਫ ਐਕਸਟੈਂਡ ਹੁੰਦੀ ਆ। ਉੱਥੇ ਅਸੀਂ 2 ਪੇਟੈਂਟ ਲਏ, ਵੈਸਟਰਨ ਆਸਟ੍ਰੇਲੀਅਨ ਗਵਰਨਮੈਂਟ ਨੇ 2017 ਦੇ ਵਿੱਚ ਮੈਨੂੰ ਵੈਸਟਰਨ ਆਸਟ੍ਰੇਲੀਅਨ ਇਨੋਵੇਟਰ ਆਫ ਈਅਰ ਦਾ ਅਵਾਰਡ ਦਿੱਤਾ, ਤੇ ਪਲੱਸ $75,000 ਵਿੱਚ ਕੈਸ਼ ਸੀਗਾ। ਉਹ ਵੀ ਸਾਡੀ ਰਿਸਰਚ ਬਹੁਤ ਅੱਛੀ ਆ, ਜਿਹੜੀ ਬਹੁਤ ਸਾਰੇ ਇਹ ਘਟਾ ਸਕਦੀ ਆ। ਇਸ ਤੋਂ ਬਾਅਦ ਅਸੀਂ ਇੱਕ ਰਿਸਰਚ ਕੀਤੀ ਸੀ, ਜਿਵੇਂ ਆਮ ਆਪਣੇ ਮੈਂਗੋ ਹੈਗਾ, ਅੰਬ ਨੂੰ ਤੁਸੀਂ ਤਕਰੀਬਨ 10 ਦਿਨ ਕੋਲਡ ਸਟੋਰ ਦੇ ਵਿੱਚ ਰੱਖ ਸਕਦੇ ਹੋ, 12 ਦਿਨ। ਸਾਡੀ ਮੰਸ਼ਾ ਸੀ ਇਹਨੂੰ ਐਕਸਪੋਰਟ ਕਰਨ ਦੀ, ਕਿਉਂਕਿ ਆਸਟ੍ਰੇਲੀਆ ਬਹੁਤ ਜ਼ਿਆਦਾ ਐਕਸਪੋਰਟ ਕਰਦਾ। ਜੇ UK ਜਾਂ ਦੁਬਈ ਜਾਣਾ ਤਾਂ ਸਾਨੂੰ 3.5 ਵੀਕ ਲੱਗ ਜਾਂਦਾ ਸ਼ਿਪ ਦੇ ਵਿੱਚ। ਜਦੋਂ ਅਸੀਂ ਇਹਨੂੰ ਜਹਾਜ਼ਾਂ ਨਾਲ ਐਕਸਪੋਰਟ ਕਰਦੇ, ਇੱਕ ਤਾਂ ਵਾਲਿਊਮ ਬਹੁਤ ਘੱਟ ਜਾਂਦਾ ਫਰੂਟ ਦਾ, ਸਾਰਾ ਨਹੀਂ ਭੇਜ ਸਕਦੇ। ਦੂਜੀ ਗੱਲ, ਉਹ ਬਹੁਤ ਐਕਸਪੈਂਸਿਵ ਆ ਤੇ ਉਹਦੇ ਤੇ ਆਪਣੇ ਫਿਊਲ ਬਹੁਤ ਜਲਦਾ ਹੈਗਾ। ਤੇ ਅਸੀਂ ਮੈਂਗੋ ਦੀ ਲਾਈਫ 7 ਹਫ਼ਤੇ ਤੱਕ ਵਧਾਈ। ਹੁਣ ਜਿੰਨੇ ਆਸਟ੍ਰੇਲੀਅਨ ਮੈਂਗੋ ਆ, ਉਹ ਸਾਰੇ ਬਾਏ ਸ਼ਿਪ ਜਾਂਦੇ ਆ, ਜਿੰਨਾ ਮਰਜ਼ੀ ਤੁਸੀਂ ਫਰੂਟ ਭੇਜ ਦਿਓ ਕੰਟੇਨਰ ਰਾਹੀਂ। ਤੇ ਤਕਰੀਬਨ ਜਦੋਂ ਆਸਟ੍ਰੇਲੀਆ 1 ਅੰਬਾਂ ਦੀ ਪੇਟੀ ਐਕਸਪੋਰਟ ਕਰਦਾ, ਤਾਂ ਜਿਹੜੀ ਅਸੀਂ ਟੈਕਨੋਲੋਜੀ ਡਿਵੈਲਪ ਕੀਤੀ, ਉਹ $15 ਸੇਵ ਕਰਦੀ ਆ ਟਰਾਂਸਪੋਰਟੇਸ਼ਨ ਕੋਸਟ ਤੇ।
ਜੀ ਜੀ ਜੀ, ਬਹੁਤ ਵੱਡੀ ਗੱਲ।
ਸ਼ਿਪ ਦੇ ਵਿੱਚ ਤੁਸੀਂ ਮੈਂਗੋ ਕਿਤੇ ਵੀ ਭੇਜ ਸਕਦੇ ਹੋ
ਜੀ। ਸੋ ਇਹ ਗੱਲਬਾਤ ਇਦਾਂ ਹੀ ਜਾਰੀ ਰਹੇਗੀ ਅਗਲੇ ਹਿੱਸੇ ਦੇ ਵਿੱਚ। ਫਿਲਹਾਲ ਸਮਾਂ ਹੈ ਜੀ ਇੱਕ ਗਾਣਿਆਂ ਤੇ ਬ੍ਰੇਕ ਦਾ, ਅਤੇ ਸ਼ੋਅ ਦੇ ਅੰਤ ਵਿੱਚ ਇੱਕ ਖਾਸ ਰਿਪੋਰਟ ਵੀ ਪੇਸ਼ ਕਰਾਂਗੇ ਪ੍ਰਵਾਸੀ ਕਾਮਿਆਂ ਵਾਸਤੇ, ਸੋ ਉਹ ਵੀ ਜ਼ਰੂਰ ਸੁਣਿਓ। ਫਿਲਹਾਲ ਸੁਣਦੇ ਹਾਂ ਜੀ ਇੱਕ ਬਹੁਤ ਹੀ ਕਮਾਲ ਦਾ ਗੀਤ, ਜੁੜੇ ਰਹੋ ਸੁਣਦੇ ਰਹੋ SBS ਪੰਜਾਬੀ। ਮੈਂ ਹਾਂ ਪੁਨੀਤ ਢੀਂਗਰਾ, ਅਤੇ ਤੁਸੀਂ ਮੈਨੂੰ ਮੈਸੇਜ ਭੇਜ ਸਕਦੇ ਹੋ 0439-739-7067 ਤੇ। ਕੀ ਪਲੈਨਸ ਨੇ ਵੀਕਐਂਡ ਦੇ ਦੱਸਿਓ, ਸਾਨੂੰ ਵੀ ਕੁਛ ਸੁਜੈਸਟ ਕਰੋ ਤਾਂ ਕਿ ਅਸੀਂ ਵੀ ਕਿਤੇ ਘੁੰਮਣ ਫਿਰਨ ਜਾ ਸਕੀਏ। ਫਿਰ ਵੈਲਕਮ ਜੀ, ਵੈਲਕਮ ਇੱਕ ਵਾਰ ਫਿਰ ਤੋਂ ਸਵਾਗਤ ਬ੍ਰੇਕ ਤੋਂ ਬਾਅਦ SBS ਦੇ ਪੰਜਾਬੀ ਰੇਡੀਓ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਪੁਨੀਤ ਢੀਂਗਰਾ। ਸੋ ਪਿਛਲੇ ਹਿੱਸੇ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਸਾਂਝੀ ਕਰ ਰਹੇ ਸੀ ਜ਼ੋਰਾ ਸਿੰਘ ਹੋਰਾਂ ਦੇ ਨਾਲ, ਜਿਨ੍ਹਾਂ ਨੇ ਹਾਰਟੀਕਲਚਰ ਦੇ ਖੇਤਰ ਦੇ ਵਿੱਚ ਅਵਾਰਡ, ਕਾਫੀ ਅਵਾਰਡ ਜਿੱਤੇ ਨੇ, ਅਤੇ ਬਹੁਤ ਵੱਡਾ ਉਹਨਾਂ ਦਾ ਯੋਗਦਾਨ ਹੈ, ਉਹ ਤੁਹਾਨੂੰ ਸੁਣਾਉਂਦੇ ਹਾਂ। ਉਸ ਤੋਂ ਪਹਿਲਾਂ ਮੈਸੇਜ ਸਾਨੂੰ ਇੱਕ ਵਾਰ ਆ ਚੁੱਕਾ ਹੈ। ਸੁਖਵਿੰਦਰ ਕੌਰ ਜੀ ਕਹਿ ਰਹੇ ਨੇ, ਗੁੱਡ ਈਵਨਿੰਗ ਪੁਨੀਤ ਜੀ, ਕੀ ਹਾਲ ਚਾਲ ਨੇ? ਮੈਂ ਬਹੁਤ ਵਧੀਆ ਜੀ, ਔਰ ਫਰਾਈਡੇ ਯਾਨੀ ਸ਼ੁੱਕਰਵਾਰ ਵੀਕਐਂਡ ਸ਼ੁਰੂ ਹੋਣ ਵਾਲਾ ਹੈ, ਸੋ ਜਿੰਨੇ ਵੀ ਬੱਚੇ ਘਰ ਦੇ ਕੰਮ ਨੇ ਉਹ ਕਰਾਂਗੇ, ਔਰ ਨਾਲ ਦੀ ਨਾਲ ਥੋੜ੍ਹਾ ਜਿਹਾ ਆਰਾਮ ਵੀ ਕਰਾਂਗੇ। ਤੁਹਾਡੇ ਕੀ ਪਲੈਨਸ ਨੇ ਤੁਸੀਂ ਵੀ ਦੱਸਿਓ ਜ਼ਰੂਰ। ਆਓ ਚੱਲਦੇ ਹਾਂ ਇਸ ਬਾਕੀ ਦੀ ਗੱਲਬਾਤ ਦੇ ਵੱਲ ਜੋ ਅਸੀਂ ਕੀਤੀ ਹੈ ਜ਼ੋਰਾ ਸਿੰਘ ਜੀ ਦੇ ਨਾਲ।
ਤੁਸੀਂ ਹੋ SBS ਪੰਜਾਬੀ ਦੇ ਨਾਲ,
ਤੇ ਤੁਸੀਂ ਫਿਊਚਰ ਦੇ ਵਿੱਚ ਹਾਰਟੀਕਲਚਰ ਦੇ ਖੇਤਰ ਵਿੱਚ ਹੀ ਕਿਹੜੇ ਤੁਸੀਂ ਦੇਖਦੇ ਹੋ ਕਿ ਬਹੁਤ ਵੱਡੇ ਚੇਂਜਸ ਆਉਣ ਵਾਲੀਆਂ ਹੈ?
ਇਹਦੇ ਵਿੱਚ ਜੀ ਜਿਸ ਤਰ੍ਹਾਂ ਅੱਜ ਕੱਲ ਐਡਵਾਂਸ ਮਸ਼ੀਨ ਲਰਨਿੰਗ ਆ ਤੇ AI ਦਾ ਯੂਜ, ਜਿਸ ਤਰ੍ਹਾਂ ਹੁਣ ਅਸੀਂ ਐਪਲ ਪੈਕ ਕਰਦੇ ਹਾਂ, ਉਹਦੇ ਵਿੱਚ ਸਾਡੇ ਕੋਲ 3 ਸਕੈਨਰ ਹੁੰਦੇ ਆ। ਜਦੋਂ ਐਪਲ ਉਹਦੇ ਥੱਲੇ ਬਹੁਤ ਸਪੀਡ ਤੇ ਜਾਂਦੇ, ਐਪਲ ਬਹੁਤ ਕੁਇਕਲੀ ਕੰਮ ਹੁੰਦਾ, ਤੇ ਉਹ ਤਕਰੀਬਨ ਜਦੋਂ ਅਸੀਂ ਉਹਨੂੰ ਸਕੈਨ ਕਰਦੇ ਹਾਂ ਅਸੀਂ ਉਹਦਾ ਕਲਰ ਦੇਖਦੇ ਹਾਂ, ਜੋ ਮਿਨੀਮਮ ਸਟੈਂਡਰਡ ਨਹੀਂ ਕਰਦਾ ਦੈਟ ਫਰੂਟ ਕਾਲਡ ਆਊਟ। ਤੇ ਜਿਹੜਾ ਦੂਸਰਾ ਸਕੈਨਰ ਉਹ ਦੇਖਦਾ ਵੀ ਉੱਤੇ ਸਰਫਸ ਦੇ ਉੱਤੇ ਕੋਈ ਟੱਕ ਨਹੀਂ ਲੱਗਿਆ ਜਾਂ ਕੋਈ ਹੋਰ ਚੀਜ਼ ਤਾਂ ਨਹੀਂ, ਅਪੀਅਰੈਂਸ ਹੈ ਕੋਈ ਅਬਨੋਰਮੈਲਿਟੀ, ਉਹ ਫਰੂਟ ਨੂੰ ਕੱਢ ਦਿੰਦਾ। ਜਦੋਂ ਤੀਸਰੇ ਸਕੈਨਰ ਦੇ ਵਿੱਚ ਜਾਂਦਾ ਤਾਂ ਉਹ ਜਿਸ ਤਰ੍ਹਾਂ ਆਪਣੇ ਬਾਡੀ ਦਾ ਐਕਸਰੇ ਕਰਦੇ ਆ, ਉਹ ਫਰੂਟ ਦੇ ਅੰਦਰੋਂ ਦੇਖਦਾ ਵੀ ਇਹਦੇ ਇੰਟਰਨਲ ਡਿਫੈਕਟ ਤਾਂ ਨਹੀਂ ਹੈ ਕੋਈ, ਫਿਰ ਉਹ ਸੋਰਟ ਆਊਟ ਕਰਕੇ ਡਿਫਰੈਂਟ ਵੇਟ ਦੇ ਵਿੱਚ ਗ੍ਰੇਡਿੰਗ ਹੁੰਦੀ ਹੈ, ਤੇ ਗਾਹ ਮਸ਼ੀਨਾਂ ਨੇ ਜਿਹੜੀਆਂ ਉਹ ਤਕਰੀਬਨ ਉਹ ਐਡਵਾਂਸ ਮਸ਼ੀਨ ਲਰਨਿੰਗ ਤੇ AI ਨਾਲ ਉਹਨਾਂ ਨੂੰ ਪਿੱਕ ਕਰਕੇ ਆਪਣੀ ਟ੍ਰੇ ਦੇ ਵਿੱਚ ਪਾਈ ਜਾਂਦੀ ਹੈ। ਇੱਕ ਤਾਂ ਇਹ ਚੀਜ਼ ਆ, ਇਸੇ ਤਰ੍ਹਾਂ ਹੀ ਜਿਵੇਂ ਡਰਾਈਵਰਲੈਸ ਟਰੈਕਟਰ ਹੋ ਗਏ, ਸੋਲਰ ਐਨਰਜੀ ਹੋ ਗਈ, ਯੂਜਲੀ ਜਿਹੜੀਆਂ ਵੀ ਚੀਜ਼ਾਂ ਫਿਊਚਰ ਦੇ ਵਿੱਚ ਜਿਹੜੇ ਹਾਰਟੀਕਲਚਰ ਦੇ ਡਰਾਈਵਰਸ ਹੈਗੇ ਆ, ਜਿਹੜੇ ਹਾਰਟੀਕਲਚਰ ਨੂੰ ਐਡਵਰਸਲੀ ਇੰਪੈਕਟ ਕਰਦੇ ਆ, ਸਾਰੀ ਦੁਨੀਆ ਉਹਨਾਂ ਤੇ ਕੰਮ ਕਰ ਰਹੀ ਆ ਵੀ ਅਸੀਂ ਉਹਨਾਂ ਚੀਜ਼ਾਂ ਦਾ ਇਫੈਕਟ ਕਿਵੇਂ ਨਿਗੇਟ ਕਰੀਏ, ਪ੍ਰੋਡਕਸ਼ਨ ਕਿਸ ਤਰ੍ਹਾਂ ਵਧਾਈਏ, ਪੋਸਟ ਹਾਰਵੈਸਟ ਲਾਸਸ ਕਿਸ ਤਰ੍ਹਾਂ ਘਟਾਈਏ ਤਾਂ ਕਿ ਵੱਧ ਤੋਂ ਵੱਧ ਹਾਈ ਕੁਆਲਿਟੀ ਦਾ ਤੇ ਫਰੈਸ਼ ਫਰੂਟ ਕੰਜ਼ਿਊਮਰ ਨੂੰ ਅਵੇਲੇਬਲ ਹੋ ਸਕੇ ਥਰੂ ਆਊਟ ਦਾ ਵਰਲਡ।
ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਵੀ ਦੇਖਣ ਦੇ ਵਿੱਚ ਫਰੂਟ ਜਿਹੜਾ ਹੈਗਾ ਇੱਥੇ ਬਹੁਤ ਹੀ ਵਧੀਆ ਲੱਗਦਾ, ਸੋਹਣਾ ਲੱਗਦਾ ਦੇਖਣ ਦੇ ਵਿੱਚ, ਜਿਵੇਂ ਆਪਾਂ ਇੰਡੀਆ ਦੇ ਵਿੱਚ ਡਰਾਇੰਗ ਕਰਦੇ ਹੁੰਦੇ ਸੀਗੇ, ਟਮਾਟਰ ਬਣਾਉਂਦੇ ਸੀ ਐਨ ਗੋਲ ਟਮਾਟਰ ਬਣਾਉਂਦੇ ਸੀਗੇ, ਉਹੋ ਜਿਹੇ ਟਮਾਟਰ ਇੱਥੇ ਮਿਲਦੇ ਵੀ ਹੈਗੇ ਆ। ਪਰ ਤੁਸੀਂ ਜਿਵੇਂ ਦੱਸਿਆ ਕਿ ਉਹਨਾਂ ਦਾ ਟੇਸਟ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਖਤਮ ਹੁੰਦਾ ਜਾ ਰਿਹਾ, ਕਿਉਂਕਿ ਉਹਦੀ ਜਿਹੜੀ ਦੂਜੀ ਹੈਗੀ ਆ ਪ੍ਰਜ਼ਰਵੇਸ਼ਨ ਵਗੈਰਾ ਉਹ 'ਤੇ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ। ਅਤੇ ਤੁਸੀਂ ਨਵੇਂ ਵਿਦਿਆਰਥੀਆਂ ਜਾਂ ਜਿਹੜੇ ਨਵੇਂ ਰਿਸਰਚ ਕਰਨ ਵਾਲੇ ਆ ਉਹਨਾਂ ਨੂੰ ਕੀ ਸਲਾਹ ਦੇਣਾ ਚਾਹੋਗੇ?
ਦੇਖੋ ਜਿਹੜੀ ਮੇਰੀ ਰਿਸਰਚ ਆ ਇਹ ਦੋ ਏਰੀਆ ਤੇ ਕੰਮ ਕਰਦੀ ਆ, ਪ੍ਰੋਡਕਸ਼ਨ ਤੇ ਪੋਸਟ ਹਾਰਵੈਸਟ ਹੈਂਡਲਿੰਗ ਆਫ ਫਰੈਸ਼ ਹੋਰਟੀਕਲਚਰ ਪ੍ਰੋਡਿਊਸ, ਤੇ ਤੀਸਰਾ ਮੇਰਾ ਏਰੀਆ ਹੈਗਾ ਕੈਪੈਸਿਟੀ ਬਿਲਡਿੰਗ ਦਾ। ਅਰਾਊਂਡ ਮੈਂ 70 ਦੇ ਕਰੀਬ ਜਿਹੜੇ ਹੈਗੇ ਆ ਸਟੂਡੈਂਟ ਅਸੀਂ ਟ੍ਰੇਨ ਕਰ ਚੁੱਕੇ ਹਾਂ, ਐਮ ਐਸ ਸੀ ਪੀ ਐਚ ਡੀ ਤੇ 35 ਪੀ ਐਚ ਡੀ ਸਟੂਡੈਂਟ ਆ ਮੇਰੇ, ਇੱਕ ਦੋ ਮੇਰੇ ਸਟੂਡੈਂਟ ਵਾਈਸ ਚਾਂਸਲਰ ਵੀ ਆ, ਬਾਕੀ 8-10 ਡੀਨ ਡਾਇਰੈਕਟਰ ਬੜੀਆਂ ਪੋਸਟਾਂ ਤੇ ਕੰਮ ਕਰਦੇ, ਪ੍ਰੋਫੈਸਰ ਵੀ ਕੰਮ ਕਰਦੇ ਆ, ਉਹ ਇਸੇ ਕੰਮ ਨੂੰ ਲੀਡ ਕਰ ਰਹੇ ਜੋ ਅਸੀਂ ਕਰ ਰਹੇ ਬਈ ਪ੍ਰੋਡਕਸ਼ਨ ਕਿਸ ਤਰ੍ਹਾਂ ਵਧਾਈ ਜਾਵੇ ਸਸਟੇਨੇਬਲ ਤਰੀਕੇ ਨਾਲ, ਇਨਵਾਇਰਮੈਂਟਲੀ ਫਰੈਂਡਲੀ, ਇਸੇ ਤਰ੍ਹਾਂ ਹੀ ਅਸੀਂ ਕਿਵੇਂ ਜਿਹੜੇ ਪੋਸਟ ਹਾਰਵੈਸਟ ਲਾਸਿਸ ਹੈਗੇ ਆ ਉਹ ਘਟਾ ਸਕਦੇ ਹਾਂ, ਫਰੂਟ ਦੀ ਕੁਆਲਿਟੀ, ਟੇਸਟ, ਫਲੇਵਰ, ਕਲਰ, ਟੈਕਸਚਰ ਸਾਰਾ ਕੁਛ ਮੇਨਟੇਨ ਹੋਵੇ। ਇੱਕ ਮੈਂ ਗੱਲ ਇੱਥੇ ਹੋਰ ਐਡ ਕਰਨੀ ਚਾਹੁੰਦਾ, ਜਿਹੜਾ ਫਰੂਟ ਦਾ ਟੇਸਟ ਆ ਨਾ ਉਹ ਬਹੁਤ ਕੰਪਲੈਕਸ ਚੀਜ਼ ਆ, ਉਹ ਐਥਨੀਸਿਟੀ ਤੇ ਕਿਹੜੇ ਕੰਟਰੀ ਤੇ ਆਏ ਹੋ ਉੱਥੇ ਆਪਣੀ ਲਾਈਨ ਸੀ। ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਜਿਸ ਤਰ੍ਹਾਂ ਐਪਲ ਆ ਸਾਡੇ ਪਿੰਕ ਲੇਡੀ ਐਪਲ ਆ, ਥੋੜੀ ਜਿਹੀ ਖਟਾਸ ਜ਼ਿਆਦਾ ਹੁੰਦੀ ਆ, ਜਿਹੜਾ ਯੂਰਪ ਆ ਉਹ ਜਿਹੜੇ ਫਰੂਟ ਚ ਖਟਾਸ ਜ਼ਿਆਦਾ ਆ ਉਹ ਪ੍ਰੈਫਰ ਕਰਦੇ ਆ ਆਪਣਾ ਖਾਣ ਵਾਸਤੇ। ਯੂਕੇ ਦੇ ਵਿੱਚ ਫਰੂਟ ਹੈਗਾ ਕੋਕਸ ਐਪਲ, ਉਹ ਮੇਰਾ ਖਿਆਲ ਵੀ ਇੰਨਾ ਖੱਟਾ ਹੁੰਦਾ ਹੈ ਸਾਰੇ ਯੂਕੇ ਵਾਲੇ ਲਵ ਕਰਦੇ ਆ ਉਹਨੂੰ, ਜੇ ਇੰਡੀਆ 'ਚ ਭੇਜ ਦਿਓ ਕੋਈ ਫਰੀ 'ਚ ਨਹੀਂ ਲਊਗਾ। ਤੇ ਦੂਜੀ ਗੱਲ ਇੱਥੇ ਜਦੋਂ ਗੁਰਦੁਆਰਾ ਸਾਹਿਬ ਜਾਈਦਾ ਬਹੁਤ ਸਾਰੇ ਲੋਕ ਕੰਪਲੇਂਟ ਕਰਦੇ ਆ ਬਈ ਜੀ ਜਿਹੜੇ ਆਸਟ੍ਰੇਲੀਆ ਦੇ ਸੇਬ ਆ ਤਾਂ ਪੱਥਰਾਂ ਵਰਗੇ ਆ, ਸਾਡੇ ਇੰਡੀਆ ਦੇ ਸੇਬ ਤਾਂ ਬੜੇ ਪੋਲੇ ਹੁੰਦੇ। ਹੁਣ ਇਹ ਅਗੇਨ ਜਿਵੇਂ ਇੰਡੀਆ ਦੀ, ਮੈਂ ਉਹਨਾਂ ਨੂੰ ਹੱਸਦਾ ਨਾ, ਮੈਂ ਸਾਡਾ ਤਾਂ ਸਾਰਾ ਜ਼ੋਰ ਲੱਗਿਆ ਹੋਇਆ ਵੀ ਪੱਥਰਾਂ ਵਰਗੇ ਰੱਖਣੇ ਕਿਵੇਂ, ਕਿਉਂਕਿ ਕਰੰਚੀ ਫਰੂਟ ਆ, ਜੇ ਪੋਲਾ ਹੋਵੇ ਅਸੀਂ ਇਹਨੂੰ ਫਲੋਰੀ ਟੇਸਟ ਕਹਿੰਦੇ ਹਾਂ, ਉਹ ਅਸੀਂ ਪੈਕ ਨਹੀਂ ਕਰਦੇ ਵੇਚ ਨਹੀਂ ਸਕਦੇ। ਹੁਣ ਜਿਵੇਂ ਇੰਡੀਆ ਵਾ, ਇੰਡੀਆ ਦੇ ਵਿੱਚ ਜਿਹੜੀ ਹੈਗੀ ਆ ਆਪਣੇ ਐਪਲ ਆਉਂਦੇ ਕਸ਼ਮੀਰ ਤੋਂ, ਉਹ ਟਰੱਕਾਂ ਤੇ ਆਉਂਦੇ ਆ, ਕੋਈ ਜ਼ਿਆਦਾ ਕੋਲਡ ਸਪਲਾਈ ਚੇਨ ਨਹੀਂ, ਉਹ ਉੱਥੋਂ ਚੱਲਦੇ ਆ ਫਿਰ ਆਪਣੇ ਦਿੱਲੀ ਡਿਲੀਵਰ ਹੁੰਦੇ ਆ, ਮਾਰਕੀਟ 'ਚ ਗਰਮੀ 'ਚ ਪਏ ਰਹਿੰਦੇ ਆ, ਬਾਹਰ ਰੇਹੜੀ 'ਤੇ ਜਾਂ ਦੁਕਾਨ 'ਤੇ ਗਰਮੀ 'ਚ ਹੀ ਰਹਿੰਦੇ ਆ। ਉਹਦੇ ਨਾਲ ਕੀ ਹੁੰਦਾ, ਸੇਬ ਦੀ ਰਾਈਪਨਿੰਗ ਜ਼ਿਆਦਾ ਹੋ ਜਾਂਦਾ, ਸੇਬ ਪੋਲਾ ਬਹੁਤ ਹੋ ਜਾਂਦਾ। ਉਹ ਮੈਂ ਉਹਨੂੰ ਹੱਸਦਾ ਨਾ, ਮੈਂ ਜਿਹੜੇ ਆਸਟ੍ਰੇਲੀਅਨ ਸੇਬ ਆ ਉਹਨੂੰ 7 ਦਿਨ ਕਿਚਨ 'ਚ ਰੱਖ ਲਿਆ ਕਰੋ ਬੈਂਚ ਟੋਪ 'ਤੇ, ਉਦੋਂ ਬਾਅਦ ਖਾਇਆ ਉਹ ਇੰਡੀਅਨ ਬਣ ਜਾਂਦੇ।
ਜੀ ਜੀ ਜੀ।
ਤੇ ਇਹ ਜਿਹੜਾ ਟੇਸਟ ਐਂਡ ਫਲੇਵਰ ਆ ਇਹ ਡਿਫਰੈਂਟ, ਜਿਵੇਂ ਹੁਣ ਆਪਣੀ ਚਾਈਨੀਜ਼ ਜਾਂ ਸਾਊਥ ਏਸ਼ੀਅਨ ਮਾਰਕੀਟ ਹੈ, ਇਹ ਸਵੀਟ ਫਰੂਟ ਤੇ ਲਾਰਜ ਸਾਈਜ਼ ਕਰਦੇ ਆ, ਇਸੇ ਤਰ੍ਹਾਂ ਇਹਨਾਂ ਲਈ ਫੁਜੀ ਐਪਲ ਆ, ਫੁਜੀ ਐਪਲ ਇਜ਼ ਵੈਰੀ ਸਵੀਟ, ਉਹ ਸਾਡਾ ਇੱਧਰ ਏਸ਼ੀਅਨ ਮਾਰਕੀਟ ਵਾਸਤੇ ਆ। ਹੋਰ ਵੀ ਜਿਹੜੀ ਬਰੀਡਿੰਗ ਹੁੰਦੀ ਹੈ ਜਾਂ ਹੁੰਦੀ ਹੈ ਉਹ ਟੇਸਟ ਕੰਜ਼ਿਊਮਰ ਦਾ ਕੰਸਿਡਰ ਕਰਦੇ ਆ ਵੀ ਕਿਹੜੀ ਮਾਰਕੀਟ ਹਿੱਟ ਕਰਨੀ, ਉੱਥੇ ਲੋਕ ਕਿਹੋ ਜਿਹਾ ਫਰੂਟ ਦਾ ਟੇਸਟ ਜਾਂ ਫਲੇਵਰ ਪਸੰਦ ਕਰਦੇ, ਇਸ ਤਰ੍ਹਾਂ ਕੀਤਾ ਜਾਂਦਾ।
ਜੀ ਬਹੁਤ ਵਧੀਆ ਜੀ ਤੁਸੀਂ ਗੱਲਾਂ ਦੱਸੀਆਂ। ਇਹ ਗੱਲਾਂ ਜਿਵੇਂ ਆਮ ਜ਼ਿੰਦਗੀ ਦੇ ਵਿੱਚ ਸਾਨੂੰ, ਅਸੀਂ ਜਿਵੇਂ ਪ੍ਰੋਡਕਟ ਹੀ ਦੇਖਦੇ ਹਾਂ ਪਰ ਇਹਦੇ ਪਿੱਛੇ ਜਿਹੜੀ ਮਿਹਨਤ ਲੱਗੀ ਹੁੰਦੀ ਹੈ, ਜਿਹੜੀ ਰਿਸਰਚ ਲੱਗੀ ਹੋਈ ਹੈ ਜਾਂ ਹੋਰ ਜਿਹੜੇ ਇਹਦੇ ਵਿੱਚ ਕਾਰਜ ਹੁੰਦੇ ਆ ਉਹ ਅਸੀਂ ਅਕਸਰ ਇਗਨੋਰ ਕਰ ਦਿੰਦੇ ਹਾਂ, ਪਰ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਹੀ ਵਧੀਆ ਲੱਗਿਆ। ਅਤੇ ਪ੍ਰੋਫੈਸਰ ਸਾਹਿਬ ਇਹ ਦੱਸੋ ਕਿ ਤੁਸੀਂ ਬੇਅੰਤ ਰਿਸਰਚ ਕੀਤੀ, ਬਹੁਤ ਜ਼ਿਆਦਾ ਅਵਾਰਡਸ ਤੁਹਾਡੀ ਝੋਲੀ ਵਿੱਚ ਪਏ ਹੈ, ਹੁਣ ਤੁਹਾਡੇ ਫਿਊਚਰ ਵਾਸਤੇ ਅੱਗੇ ਵਾਸਤੇ ਹੋਰ ਤੁਹਾਡੇ ਪੇਸ਼ੇਵਰ ਟੀਚੇ ਕਿਹੜੇ ਹੈਗੇ ਆ?
ਕਿਸ ਤਰ੍ਹਾਂ ਜੀ
ਤੁਹਾਡੇ ਫਿਊਚਰ ਵਾਸਤੇ ਕੀ ਤੁਸੀਂ ਸੋਚਿਆ ਹੋਇਆ, ਪਲਾਨ ਕੀਤਾ ਹੋਇਆ ਹੈ, ਤੁਸੀਂ ਕੀ ਹੋਰ ਰਿਸਰਚ ਕਰਨਾ ਚਾਹੁੰਦੇ ਹੋ?
ਇਹ ਰਿਸਰਚ ਸਾਡੀ ਕੰਟੀਨਿਊ ਰਹਿਣੀ ਹੈ ਜੀ ਇਸ ਪੱਧਰ 'ਤੇ, ਅਤੇ ਅਸੀਂ ਇਹ ਬੜੀ ਲੰਬੀ ਲੜਾਈ ਆ ਵੀ ਅਸੀਂ ਜਿਹੜੇ ਪੋਸਟ ਹਾਰਵੈਸਟ ਲੋਸਿਸ ਕਿਵੇਂ ਘਟਾ ਸਕਦੇ, ਫਰੂਟ ਦੀ ਕੁਆਲਿਟੀ ਕਿਵੇਂ ਜ਼ਿਆਦਾ ਦੇਰ ਲਈ ਕਰ ਸਕਦੇ ਹਾਂ, ਉਹਦੀ ਲਾਈਫ ਅਸੀਂ ਕਿਵੇਂ ਐਕਸਟੈਂਡ ਕਰ ਸਕਦੇ, ਕਿਉਂਕਿ ਜੇ ਫਰੂਟ ਜਾਂ ਵੈਜੀਟੇਬਲ ਦੀ ਲਾਈਫ ਲੰਬੀ ਹੁੰਦੀ ਆ ਉਹਦੇ ਨਾਲ ਆਪਣੇ ਲੋਸਿਸ ਘਟਦੇ ਆ, ਅਸੀਂ ਸਟੋਰ ਜ਼ਿਆਦਾ ਦੇਰ ਕਰ ਸਕਦੇ, ਉਹਨੂੰ ਕੰਜ਼ਿਊਮ ਕਰ ਸਕਦੇ।
ਜੀ ਅਤੇ ਤੁਸੀਂ ਫਿਊਚਰ ਦੇ ਵਿੱਚ ਕੋਈ ਹੋਰ ਰਿਸਰਚ ਵਗੈਰਾ ਕਰਨੀ ਚਾਹੁੰਦੇ ਹੋ ਇਸ ਤੋਂ ਇਲਾਵਾ?
ਹਾਂਜੀ ਸਾਡੇ ਤਾਂ ਰੂਟੀਨ ਦਾ ਕੰਮ ਇਸ ਤਾਂ ਐਵਰੀ ਡੇ ਵੀ ਡੂ ਦਾ ਰਿਸਰਚ। ਹੁਣ ਅਸੀਂ ਇੱਕ ਸਾਡੀ ਰਿਸਰਚ ਮੈਂਗੋ ਤੇ ਚੱਲ ਰਹੀ ਆ, ਨੋਰਨ ਡਾਰਵਨ ਆਪਣੇ ਨੋਰਨ ਟੈਰੀਟਰੀ ਤੇ ਵੈਸਟਰਨ ਆਸਟ੍ਰੇਲੀਆ ਦੇ ਵਿੱਚ, ਜਿਹਦੇ ਵਿੱਚ ਅਸੀਂ ਸਾਨੂੰ ਇਹ ਅੰਬਾਂ ਦਾ ਫਰੂਟ ਸੈੱਟ ਵਧਾਇਆ ਜਾਵੇ ਤੇ ਡਰੋਪ ਘਟਾਇਆ ਜਾਵੇ ਤਾਂ ਕਿ ਇਹਨਾਂ ਦੀ ਪ੍ਰੋਡਕਸ਼ਨ ਉੱਪਰ ਚਲੀ ਜਾਵੇ।
ਜੀ ਵੈਸੇ ਤੁਸੀਂ ਬਹੁਤ ਹੀ ਵਧੀਆ ਕਾਰਜ ਕਰ ਰਹੇ ਹੋ, ਜਿਹੜਾ ਕਿ ਤੁਹਾਡਾ ਪ੍ਰੋਫੈਸ਼ਨ ਹੈਗਾ ਉਹ ਜ਼ਿੰਦਗੀ ਦੇ ਵਿੱਚ ਵੀ ਤੁਹਾਨੂੰ ਪੂਰਾ ਮਜ਼ਾ ਦਿੰਦਾ, ਫਰੂਟ ਦੇ ਵਿੱਚ ਹੀ ਰਹਿੰਦੇ ਹੋ, ਉਹਦੇ ਬਾਰੇ ਰਿਸਰਚ ਕਰਦੇ ਹੋ, ਉਹਨੂੰ ਹੀ ਇੰਜੋਏ ਕਰਦੇ ਹੋ, ਅਤੇ ਤੁਸੀਂ ਹੋਰ ਪਰਸਨਲ ਲੈਵਲ ਦੇ ਉੱਤੇ ਤੁਹਾਡੇ ਕੀ ਸ਼ੌਂਕ ਹੈਗੇ ਆ?
ਪਰਸਨਲ ਲੈਵਲ 'ਤੇ ਜੀ ਮੇਰਾ ਸ਼ੌਂਕ ਤਾਂ ਬਸ ਰਿਸਰਚ ਹੀ ਆ।
ਅੱਛਾ ਅੱਛਾ।
ਅਤੇ ਜਾਂ ਟੀਚਿੰਗ।
ਅੱਛਾ।
ਅਤੇ ਸੰਡੇ ਨੂੰ ਗੁਰਦੁਆਰਾ ਸਾਹਿਬ।
ਵਾਹ ਜੀ
ਵਾਹ। ਜ਼ਿਆਦਾਤਰ ਐਕਟੀਵਿਟੀ ਇਹੀ ਆ, ਜਾਂ ਫਿਰ ਕਈ ਨੈਸ਼ਨਲ ਇੰਟਰਨੈਸ਼ਨਲ ਕਾਨਫਰੰਸ ਵਗੈਰਾ 'ਤੇ ਲੈਕਚਰ ਵਗੈਰਾ ਹੁੰਦੇ, ਉੱਥੇ ਜਾਂਦਾ ਹੈਗਾ, ਅਤੇ ਬਾਕੀ ਫੈਮਿਲੀ ਨਾਲ, ਆਪਣੇ ਬੱਚਿਆਂ ਨਾਲ, ਘਰ ਵਾਲੀ ਨਾਲ।
ਠੀਕ ਹੈ ਜੀ।
ਜੋ ਨੋਰਮਲ ਰੂਟੀਨ ਲਾਈਫ ਆ, ਹੈਗੀ ਲਾਈਫ ਆ।
ਅਤੇ ਤੁਸੀਂ ਕੁਇਕਲੀ ਦੱਸ ਦਿਓ, ਵੈਸੇ ਅਸੀਂ ਪਹਿਲਾਂ ਵੀ ਗੱਲਬਾਤ ਕੀਤੀ ਹੋਈ ਹੈ, ਕਿ ਤੁਸੀਂ ਪੰਜਾਬ ਤੋਂ ਕਿੱਥੋਂ ਹੈਗੇ ਹੋ, ਅਤੇ ਆਸਟ੍ਰੇਲੀਆ ਕਿਹੜੇ ਸਾਲ 'ਚ ਇੱਥੇ ਆਏ ਸੀਗੇ, ਉਹਦੇ ਬਾਰੇ ਥੋੜ੍ਹਾ ਦੱਸ ਦਿਓ ਇੰਟਰੋਡਕਸ਼ਨ ਦੇ ਤੌਰ 'ਤੇ।
ਮੈਂ ਜੀ, ਮੇਰਾ ਆਈ ਕਮ ਫਰੋਮ ਏ ਵਿਲੇਜ, ਪਿੰਡ ਮੇਰਾ ਹੈਗਾ ਐਤੀਆਣਾ, ਜਿਹੜਾ ਰੈਕੋਟ ਤਹਿਸੀਲ ਅਤੇ ਸੁਧਾਰ ਬਲਾਕ ਦੇ ਵਿੱਚ ਪੈਂਦਾ, ਬਹੁਤ ਵੱਡਾ ਪਿੰਡ ਆ ਸਾਡਾ
ਜੀ।
ਉਦੋਂ ਬਾਅਦ ਮੈਂ ਪੀ ਏ ਯੂ ਦਾ ਗ੍ਰੈਜੂਏਟ ਆ, ਮੈਂ ਬੀ ਐੱਸ ਸੀ ਐੱਮ ਐੱਸ ਸੀ ਪੀ ਐੱਚ ਡੀ ਪੀ ਏ ਯੂ ਤੋਂ ਕੀਤੀ ਆ। ਉਦੋਂ ਬਾਅਦ ਮੈਂ ਪੋਸਟ ਡੋਕ ਯੂ ਕੇ ਤੋਂ ਕੀਤਾ, ਅਤੇ 92 ਦੇ ਵਿੱਚ ਮੈਂ ਵੈਸਟਰਨ ਆਸਟ੍ਰੇਲੀਆ ਆਇਆ ਸੀ।
ਅਤੇ ਉਸ ਤੋਂ ਲੈ ਕੇ ਹੁਣ ਤੱਕ ਤੁਸੀਂ ਉੱਥੇ ਹੀ ਹੈਗੇ?
ਹਾਂ, ਮੈਂ ਵੈਸਟਰਨ ਆਸਟ੍ਰੇਲੀਆ ਆਇਆ, ਵਿੱਚ ਫਿਊ ਮੰਥਸ ਵਾਸਤੇ ਮੈਂ ਯੂਨੀਵਰਸਿਟੀ ਆਫ ਬਲੋਨੀਆ 'ਤੇ ਕੰਮ ਕੀਤਾ ਸੀਗਾ ਐਜ਼ ਏ ਵਿਜ਼ਿਟਿੰਗ ਪ੍ਰੋਫੈਸਰ।
ਠੀਕ ਹੈ ਜੀ। ਪ੍ਰੋਫੈਸਰ ਸਾਹਿਬ, ਅੱਜ ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਤੁਸੀਂ ਮੇਰੇ ਖਿਆਲ 'ਚ ਇਸ ਸਮੇਂ ਵੀ ਕੋਈ ਨਾ ਕੋਈ ਰਿਸਰਚ ਹੀ ਕਰਦੇ ਹੋਣਾ ਸੀ, ਪਰ ਤੁਸੀਂ ਟਾਈਮ ਕੱਢ ਕੇ ਸਾਨੂੰ ਟਾਈਮ ਦਿੱਤਾ, ਅਤੇ ਅਸੀਂ ਵਿਸ਼ ਕਰਦੇ ਹਾਂ, ਦੁਆ ਕਰਦੇ ਹਾਂ ਕਿ ਤੁਸੀਂ ਫਿਊਚਰ ਦੇ ਵਿੱਚ ਹੀ ਇਸੇ ਤਰ੍ਹਾਂ ਜਿਹੜੀਆਂ ਹੈਗੀਆਂ ਖੋਜਾਂ ਕਰਦੇ ਰਹੋ, ਅਤੇ ਸਾਰੇ ਭਾਈਚਾਰੇ ਦਾ ਨਾਮ ਉੱਚਾ ਕਰੋ। ਇੱਕ ਵਾਰ ਫਿਰ ਤੋਂ ਤੁਹਾਨੂੰ ਤੁਹਾਡੇ ਅਵਾਰਡ ਦੇ ਵਾਸਤੇ ਬਹੁਤ ਬਹੁਤ ਵਧਾਈਆਂ ਜੀ।
ਹਾਂਜੀ, ਵੈਲਕਮ ਜੀ, ਥੈਂਕ ਯੂ ਜੀ। ਇਹ ਅਵਾਰਡ ਮੇਰੇ ਇਕੱਲੇ ਦਾ ਨਹੀਂ ਹੈ, ਇਹ ਆਪਣੇ ਸਾਰੇ ਭਰਾਵਾਂ ਦਾ ਸਾਂਝਾ। ਥੈਂਕ ਯੂ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।
ਸੋ ਇਹ ਸਾਰੀਆਂ ਗੱਲਾਂ ਬਾਤਾਂ ਤੁਸੀਂ SBS ਪੰਜਾਬੀ ਦੀ ਵੈਬਸਾਈਟ 'ਤੇ ਜਾ ਕੇ ਸੁਣ ਸਕਦੇ ਹੋ, ਡਾਊਨਲੋਡ ਵੀ ਕਰ ਸਕਦੇ ਹੋ ਅਤੇ ਸ਼ੇਅਰ ਵੀ ਕਰ ਸਕਦੇ ਹੋ। ਨਾਲ ਦੀ ਨਾਲ ਸਾਡੇ ਇੰਸਟਾ ਅਤੇ ਫੇਸਬੁੱਕ ਸੋਸ਼ਲ ਮੀਡੀਆ ਪੇਜਸ ਨੂੰ ਵੀ ਫੋਲੋ ਕਰੋ ਅਤੇ ਦੇਖੋ ਵੀਡੀਓਜ਼ ਅਤੇ ਹੋਰ ਜਾਣਕਾਰੀਆਂ। ਫਿਲਹਾਲ ਸਮਾਂ ਇੱਕ ਗਾਣੇ ਦਾ ਅਤੇ ਬ੍ਰੇਕ ਦਾ, ਫਿਰ ਉਸ ਤੋਂ ਬਾਅਦ ਲੈ ਕੇ ਆਉਂਦੇ ਹਾਂ ਇੱਕ ਹੋਰ ਖਾਸ, ਬੇਹੱਦ ਖਾਸ ਰਿਪੋਰਟ, ਜ਼ਰੂਰ ਸੁਣਿਓ। ਵੈਲਕਮ ਬੈਕ ਜੀ। ਇਸ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ SBS ਪੰਜਾਬੀ ਰੇਡੀਓ ਪ੍ਰੋਗਰਾਮ ਦੇ ਵਿੱਚ ਮੈਂ ਹਾਂ ਪੁਨੀਤ ਟਿੰਗਰਾ ਤੁਹਾਡੇ ਨਾਲ ਅੱਜ ਸ਼ੁੱਕਰਵਾਰ ਦੀ ਸ਼ਾਮ। ਇੱਧਰ ਮਨੂ ਜੀ ਕਹਿ ਰਹੇ ਨੇ ਕਿ ਹੈਲੋ ਪੁਨੀਤ ਜੀ, ਵੀਕਐਂਡ ਸਟਾਰਟ ਹੋ ਚੁੱਕਾ ਤੁਹਾਡੇ ਸ਼ੋਅ ਦੇ ਨਾਲ, ਬਹੁਤ ਸੋਹਣੇ ਗਾਣੇ, ਅਤੇ ਕਹਿ ਰਹੇ ਨੇ ਕੋਈ ਵੈਬ ਸੀਰੀਜ਼ ਦੱਸੋ ਅਸੀਂ ਵੀਕਐਂਡ 'ਤੇ ਬੈਠ ਕੇ ਦੇਖ ਸਕੀਏ। ਉਹ ਤਾਂ ਤੁਸੀਂ ਸੁਜੈਸਟ ਕਰੋ ਜੀ ਸਾਨੂੰ ਅਤੇ ਬਾਕੀ ਸਰੋਤਿਆਂ ਨੂੰ ਵੀ, ਤਾਂ ਕਿ ਅਸੀਂ ਦੱਸੀਏ। ਵੈਸੇ ਮੈਂ ਜਿਹੜੀ ਇੰਡੀਅਨ ਵੈਬ ਸੀਰੀਜ਼ ਹੈ ਗਲੋਰੀ, ਉਹਦੇ ਬਾਰੇ ਬਹੁਤ ਸੁਣਿਆ, ਕਹਿ ਰਹੇ ਨੇ ਕਿ ਬਹੁਤ ਕਮਾਲ ਦੀ ਹੈ। ਪਹਿਲੇ 2 ਐਪੀਸੋਡ ਥੋੜ੍ਹੇ ਢਿੱਲੇ ਨੇ, ਲੇਕਿਨ ਉਸ ਤੋਂ ਬਾਅਦ ਜਦੋਂ ਪੇਸ ਫੜਦੀ ਹੈ ਸੋ ਬਹੁਤ ਜ਼ਿਆਦਾ ਵਧੀਆ ਹੋ ਜਾਂਦੀ ਹੈ। ਉਹ ਤੁਸੀਂ ਦੇਖ ਸਕਦੇ ਹੋ। ਵੈਸੇ ਮੈਂ ਅਜੇ ਤੱਕ ਨਹੀਂ ਦੇਖੀ, ਸੋ ਮੈਂ ਕੋਸ਼ਿਸ਼ ਕਰਾਂਗਾ, ਮੈਂ ਰਿਵਿਊਜ਼ ਹੀ ਪੜ੍ਹੇ ਨੇ, ਸੋ ਵੀ ਦੇਖ ਸਕਦੇ ਹੋ। ਅਗਰ ਸਪਨੇ ਵਰਸਿਸ ਐਵਰੀਵਨ ਤੁਹਾਨੂੰ ਪਹਿਲਾ ਸੀਜ਼ਨ ਪਸੰਦ ਆਇਆ ਸੀ, ਸੋ ਡੈਫੀਨੇਟਲੀ ਇਹ ਵੀ ਹੁਣ ਵੀ ਆ ਸਕਦਾ ਹੈ। ਬਹੁਤ ਬਹੁਤ ਸ਼ੁਕਰੀਆ ਤੁਸੀਂ ਸੁਨੇਹਾ ਭੇਜਿਆ। ਰਮਨ ਜੀ ਕਹਿ ਰਹੇ ਨੇ ਸਤਿ ਸ਼੍ਰੀ ਅਕਾਲ, ਬਹੁਤ ਸੋਹਣਾ ਤੁਹਾਡਾ ਸ਼ੋਅ ਹੈ ਆਲਵੇਜ਼ ਦੀ ਤਰ੍ਹਾਂ, ਧੰਨਵਾਦ ਰੰਗ ਬੰਨਣ ਲਈ। ਸ਼ੁਕਰੀਆ ਜੀ, ਸ਼ੁਕਰੀਆ ਰਮਨ ਜੀ, ਬਹੁਤ ਬਹੁਤ ਧੰਨਵਾਦ। ਇੱਧਰ ਮੈਸੇਜ ਆ ਚੁੱਕਾ ਹੈ ਪਰਮ ਜੀ ਦਾ, ਕਹਿ ਰਹੇ ਨੇ ਕਿ ਹਾਲ ਚਾਲ ਨੇ ਪੁਨੀਤ ਵੀਰੇ, ਬਹੁਤ ਸੋਹਣਾ ਸ਼ੋਅ ਐਜ਼ ਆਲਵੇਜ਼, ਕੀਪ ਅਪ ਦਾ ਗੁੱਡ ਵਰਕ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਸਾਰਿਆਂ ਦਾ ਸਾਥ ਦੇਣ ਦੇ ਲਈ। ਸੋ ਅਗਲੀ ਰਿਪੋਰਟ ਵੱਲ ਚੱਲਦੇ ਹਾਂ। ਸੋ ਆਸਟ੍ਰੇਲੀਆ ਦੇ ਵਿੱਚ ਪ੍ਰਵਾਸੀ ਕਾਮਿਆਂ ਦੀਆਂ ਕੰਮਕਾਜੀ ਹਾਲਾਤਾਂ ਬਾਰੇ ਹੁਣ ਤੱਕ ਦੇ ਸਭ ਤੋਂ ਵੱਡੇ ਸਰਵੇ ਦੇ ਵਿੱਚ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਨੇ। ਕੀ ਨੇ ਖੁਲਾਸੇ? ਆਓ ਚੱਲਦੇ ਹਾਂ, ਆਓ ਜਾਣਦੇ ਹਾਂ ਇਸ ਰਿਪੋਰਟ ਦੇ ਰਾਹੀਂ। SBS ਪੰਜਾਬੀ ਤੇ ਤੁਹਾਡਾ ਸਵਾਗਤ ਹੈ, ਮੈਂ ਹਾਂ ਪੁਨੀਤ ਟਿੰਗਰਾ। ਆਸਟ੍ਰੇਲੀਆ ਦੇ ਪ੍ਰਵਾਸੀ ਕਾਮਿਆਂ ਦੀਆਂ ਕੰਮਕਾਜੀ ਹਾਲਾਤਾਂ ਬਾਰੇ ਸਭ ਤੋਂ ਵੱਡੇ ਸਰਵੇਖਣ ਨੇ ਵਿਆਪਕ ਅਤੇ ਯੋਜਨਾਬੱਧ ਤਰੀਕੇ ਨਾਲ ਘੱਟ ਤਨਖਾਹ ਦੇਣ ਦੇ ਹੈਰਾਨ ਕਰਨ ਵਾਲੇ ਵੇਰਵੇ ਸਾਹਮਣੇ ਲਿਆਉਂਦੇ ਨੇ। ਮਾਈਗ੍ਰੈਂਟ ਜਸਟਿਸ ਇਨੀਸ਼ੀਏਟਿਵ ਵੱਲੋਂ ਪ੍ਰਕਾਸ਼ਿਤ ਇਸ ਅਧਿਐਨ ਦੇ ਵਿੱਚ ਸਾਹਮਣੇ ਆਇਆ ਕਿ 2/3 ਪ੍ਰਵਾਸੀ ਕਾਮਿਆਂ ਨੂੰ ਫੇਅਰ ਵਰਕ ਐਕਟ ਤਹਿਤ ਉਨ੍ਹਾਂ ਦੇ ਬਣਦੇ ਹੱਕ ਤੋਂ ਘੱਟ ਤਨਖਾਹ ਮਿਲਦੀ ਹੈ, ਅਤੇ ਇਕੱਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਹਰ ਸਾਲ 3.18 ਅਰਬ ਡਾਲਰ ਦੀ ਘੱਟ ਤਨਖਾਹ ਮਿਲਦੀ ਹੈ। ਰਿਪੋਰਟ ਦੇ ਲੇਖਕਾਂ ਦਾ ਕਹਿਣਾ ਹੈ ਕਿ ਸਰਵੇਖਣ ਇਹ ਵੀ ਦੱਸਦਾ ਹੈ ਕਿ ਮਾਲਕ ਕਿਸ ਤਰ੍ਹਾਂ ਇਸ ਸ਼ੋਸ਼ਣ ਨੂੰ ਛੁਪਾ ਰਹੇ ਨੇ। ਜਦੋਂ ਸਮੀਰ, ਜੋ ਉਸਦਾ ਅਸਲ ਨਾਮ ਨਹੀਂ ਹੈ, ਪਹਿਲੀ ਵਾਰ ਵਰਕਿੰਗ ਹਾਲੀਡੇ ਵੀਜ਼ੇ ਤੇ ਆਸਟ੍ਰੇਲੀਆ ਆਏ ਸਨ, ਉਦੋਂ ਕੋਵਿਡ-19 ਮਹਾਮਾਰੀ ਆਪਣੇ ਸਿਖਰ ਤੇ ਸੀ। ਕੁਝ ਮਹੀਨੇ ਲਗਾਤਾਰ ਕੰਮ ਲੱਭਣ ਲਈ ਸੰਘਰਸ਼ ਕਰਨ ਤੋਂ ਬਾਅਦ ਉਨ੍ਹਾਂ ਨੂੰ ਇੱਕ ਟੇਕਅਵੇ ਪੀਜ਼ਾ ਚੇਨ ਵਿੱਚ ਨੌਕਰੀ ਮਿਲ ਗਈ। ਉਹ ਕਹਿੰਦੇ ਨੇ ਕਿ ਉਨ੍ਹਾਂ ਨੂੰ ABN ਰਾਹੀਂ ਕੰਟਰੈਕਟਰ ਵਜੋਂ ਰੱਖਿਆ ਗਿਆ ਸੀ।
We were never issued either a pay slip or any sort of invoice or receipt. There was no paperwork. There was absolutely no clarity or transparency on like how much you're getting paid, what are you getting paid.
ਉਹ ਦੱਸਦੇ ਹਨ ਕਿ ਉਹਨਾਂ ਨੂੰ ਸ਼ਿਫਟ ਦੇ ਸਮੇਂ ਦੀ ਪਰਵਾਹ ਕੀਤੇ ਬਿਨਾ ਹਮੇਸ਼ਾ $21 ਪ੍ਰਤੀ ਘੰਟੇ ਦੀ ਇੱਕੋ ਦਰ ਦੇ ਨਾਲ ਭੁਗਤਾਨ ਕੀਤਾ ਜਾਂਦਾ ਸੀ.
No superannuation throughout the 19 months of employment. No weekend penalty rates, no evening rates, because we always start work from 5 p.m. and on weekends we were working up to 3 a.m. in the morning. So there was no consideration of the evening rates or late nights rates.
Akhir Sameer ne oh kam chhad ditta ate kanuni salah layi. ਰੈੱਡ ਫਾਰਮ ਲੀਗਲ ਸੈਂਟਰ ਦੀ ਮਦਦ ਨਾਲ ਉਹਨਾਂ ਨੇ ਹਿਸਾਬ ਲਗਾਇਆ ਕਿ ਉਹਨਾਂ ਦੀ ਬਕਾਇਆ ਤਨਖਾਹ $50,000 ਤੋਂ ਵੀ ਵੱਧ ਹੈ. ਕ੍ਰਿਸਟੀਨਾ, ਜੋ ਵੀ ਉਸਦਾ ਅਸਲੀ ਨਾਮ ਨਹੀਂ ਹੈ, ਪਿਛਲੇ ਸਾਲ ਸਪੇਨ ਤੋਂ ਸਟੂਡੈਂਟ ਵੀਜ਼ੇ ਤੇ ਆਸਟ੍ਰੇਲੀਆ ਆਈ ਸੀ. ਉਸਨੇ ਬਿਊਟੀਸ਼ੀਅਨ ਵਜੋਂ ਕੰਮ ਲੱਭਿਆ ਅਤੇ ਉਸਨੂੰ ਵੀ ਏਬੀਅਨ ਰਾਹੀਂ ਕੰਟਰੈਕਟਰ ਵਜੋਂ ਹੀ ਰੱਖਿਆ ਗਿਆ.
They didn't give me a contract, so the boss, the manager told me about the ABN, about to work with ABN. Because they don't have to pay taxes, so I'm the person who has to pay the taxes if I'm working with ABN. But she told me that I will receive more money, so it's better for me.
Usdi tankha anemit si aksar haftiyan kade kade mahine to vadh deri naal mildi si. ਉਹ ਕਹਿੰਦੀ ਹੈ ਕਿ ਉਹ ਲਗਾਤਾਰ ਅਸੁਰੱਖਿਆ ਦੀ ਹਾਲਤ ਵਿੱਚ ਰਹਿੰਦੀ ਸੀ ਕਿਉਂਕਿ ਉਸਨੂੰ ਕਦੇ ਕੋਈ ਕੰਮ ਦੀ ਸਮਾਂ ਸਾਰਣੀ ਨਹੀਂ ਦਿੱਤੀ ਜਾਂਦੀ ਸੀ ਅਤੇ ਕਿਸੇ ਵੀ ਵੇਲੇ ਬਿਨਾਂ ਨੋਟਿਸ ਦੇ ਸੱਦਿਆ ਜਾਂਦਾ ਸੀ.
She used to tell me, I will call you if we have customers for you. So every day I was waking up thinking about should I go to work today or not? I don't know if I will have customers today or not, so it was really, really stressful for me.
ਮਾਹਰਾਂ ਦਾ ਕਹਿਣਾ ਹੈ ਕਿ ਕ੍ਰਿਸਟੀਨਾ ਅਤੇ ਸਮੀਰ ਦੇ ਤਜਰਬੇ ਦੇਸ਼ ਭਰ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੇ ਸ਼ੋਸ਼ਣ ਦੇ ਇੱਕ ਲੰਬੇ ਸਮੇਂ ਤੋਂ ਚੱਲੇ ਆ ਰਹੇ ਸਿਲਸਿਲੇ ਦਾ ਹਿੱਸਾ ਨੇ. ਮਾਈਗ੍ਰੈਂਟ ਜਸਟਿਸ ਇਨੀਸ਼ੀਏਟਿਵ ਵੱਲੋਂ ਪ੍ਰਕਾਸ਼ਿਤ 2024 ਵਿੱਚ ਕੀਤੇ ਗਏ ਇਸ ਅਧਿਐਨ ਦੇ ਵਿੱਚ ਦੇਸ਼ ਭਰ ਦੇ ਵਿੱਚੋਂ ਲਗਭਗ 10,000 ਪ੍ਰਵਾਸੀ ਕਾਮਿਆਂ ਦੀ ਰਾਏ ਲਈ ਗਈ, ਜਿਨ੍ਹਾਂ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ, ਸਪੌਂਸਰਡ ਵਰਕਰ, ਗ੍ਰੈਜੂਏਟ, ਬੈਕਪੈਕਰ ਅਤੇ ਹੋਰ ਅਸਥਾਈ ਵੀਜ਼ਾ ਧਾਰਕ ਸ਼ਾਮਲ ਸਨ. ਇਸ ਹਫ਼ਤੇ ਜਾਰੀ ਕੀਤੇ ਗਏ ਡਾਟਾ ਅਨੁਸਾਰ ਸਿਰਫ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਹੀ ਹਰ ਸਾਲ $3.18 billion ਦੀ ਘੱਟ ਤਨਖਾਹ ਮਿਲ ਰਹੀ ਹੈ ਅਤੇ ਹਰ 4 ਵਿੱਚੋਂ ਇੱਕ ਪ੍ਰਵਾਸੀ ਕਾਮੇ ਨੂੰ ਘੱਟੋ ਘੱਟ $10 ਪ੍ਰਤੀ ਘੰਟਾ ਘੱਟ ਮਿਲਿਆ ਹੈ. ਮਾਈਗ੍ਰੈਂਟ ਜਸਟਿਸ ਇੰਸਟੀਟਿਊਟ ਦੀ ਸਹਿ ਕਾਰਜਕਾਰੀ ਨਿਰਦੇਸ਼ਕ ਅਤੇ UNSW ਲਾਅ ਐਂਡ ਜਸਟਿਸ ਫੈਕਲਟੀ ਵਿੱਚ ਸਹਾਇਕ ਪ੍ਰੋਫੈਸਰ ਬਸੀਨਾ ਫਾਰ ਬਨਬਲਮ ਰਿਪੋਰਟ ਦੇ ਮੁੱਖ ਲੇਖਕਾਂ ਵਿੱਚੋਂ ਇੱਕ ਨੇ.
We found that 2 in 3 migrant employees were paid less than the hourly wage they were owed under Australian law. We also found that 3/4 were hired in insecure arrangements, either on an ABN or as casual workers.
Shrimati Farban Balam da kehna hai ki sarvekhan na sirf ghat tankha ate asurakhit rozgar diyan vyapak samasyaon nu ujagar karda hai, sago eh vi dasda hai ki malik karasthan de shoshan nu kivein luka rahe ne. ਉਹ ਕਹਿੰਦੇ ਨੇ ਕਿ ਅੰਕੜੇ ਦਰਸਾਉਂਦੇ ਨੇ ਕਿ ਪ੍ਰਵਾਸੀ ਕਾਮਿਆਂ ਨੂੰ ਜਿੰਨੀ ਜ਼ਿਆਦਾ ਘੱਟ ਤਨਖਾਹ ਮਿਲਦੀ ਹੈ, ਉਨੀ ਜ਼ਿਆਦਾ ਸੰਭਾਵਨਾ ਹੁੰਦੀ ਹੈ ਕਿ ਉਹ ਹੋਰ ਉਲੰਘਣਾਵਾਂ ਦਾ ਸ਼ਿਕਾਰ ਹੋਣ, ਜਿਵੇਂ ਕਿ ਤਨਖਾਹ ਸਲਿੱਪ ਨਾ ਮਿਲਣਾ ਜਾਂ ਗਲਤ ਪੇ ਸਲਿੱਪ ਮਿਲਣਾ, ਨਗਦ ਭੁਗਤਾਨ ਕੀਤੇ ਜਾਣਾ, ਤਨਖਾਹ ਵਿੱਚੋਂ ਕਟੌਤੀਆਂ ਕੀਤੇ ਜਾਣਾ ਜਾਂ ਸੁਪਰਐਨੂਏਸ਼ਨ ਨਾ ਦਿੱਤਾ ਜਾਣਾ.
ਐਂਡ ਇਟਸ ਆਲ ਆਫ ਦੈਟ ਆਦਰ ਨੋਨ ਕੰਪਲਾਈਐਂਸ ਦੈਟ ਦੈਨ ਅਲਾਉਸ ਦੀ ਏਮਪਲੋਇਰ to conceal the underpayment. So you don't have pay slips showing what you were paid or the correct hours that you worked, paid in cash. You're a casual worker, so there isn't necessarily a record of when you're working or how you're working. And it then becomes really hard for the migrant worker to prove the hours they worked and what they were actually paid.
ਅਧਿਐਨ ਵਿੱਚ ਇਹ ਵੀ ਸਾਹਮਣੇ ਆਇਆ ਕਿ ABN ਦਾ ਗਲਤ ਇਸਤੇਮਾਲ ਪ੍ਰਵਾਸੀਆਂ ਨੂੰ ਆਫ ਦ ਬੁੱਕਸ ਭੁਗਤਾਨ ਕਰਨ ਅਤੇ ਕਾਨੂੰਨੀ ਨਿਯਮਾਂ ਤੋਂ ਬਚਣ ਲਈ ਇੱਕ ਮੁੱਖ ਤਰੀਕਾ ਬਣ ਚੁੱਕਾ ਹੈ. ਸਰਵੇਖਣ ਕੀਤੇ ਗਏ ਲੋਕਾਂ ਵਿੱਚੋਂ 35% ਪ੍ਰਵਾਸੀ ਕਾਮੇ ABN ਤੇ ਕੰਮ ਕਰ ਰਹੇ ਸਨ, ਜੋ ਆਮ ਆਸਟ੍ਰੇਲੀਆਈ ਵਰਕਫੋਰਸ ਨਾਲੋਂ 4 ਗੁਣਾ ਵੱਧ ਹੈ. ਰਿਪੋਰਟ ਦੇ ਲੇਖਕਾਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਇਨ੍ਹਾਂ ਕਾਮਿਆਂ ਨੂੰ ਸੰਭਾਵਿਤ ਤੌਰ ਤੇ ਗਲਤ ਤਰੀਕੇ ਨਾਲ ਕੰਟਰੈਕਟਰ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਸੀ ਤਾਂ ਜੋ ਘੱਟੋ ਘੱਟ ਤਨਖਾਹ, ਸੁਪਰਐਨੂਏਸ਼ਨ ਅਤੇ ਫੇਅਰ ਵਰਕ ਓਮਬਰਡਸਮੈਨ ਦੀ ਨਿਗਰਾਨੀ ਤੋਂ ਬਚਿਆ ਜਾ ਸਕੇ.
We actually found that among those ABN workers and casual employees, 40% were not even paid the minimum wage. And that's twice the rate of people who are hired as permanent employees. So it's very clear that it makes people really vulnerable and that we have a lot of employers taking advantage of migrant workers by putting them in these insecure arrangements.
Migrant Worker Center ਦੇ CEO Matt Kunkel ਦਾ ਕਹਿਣਾ ਹੈ ਕਿ ਪ੍ਰਵਾਸੀ ਕਾਮਿਆਂ ਨੂੰ ਗਲਤ ਤਰੀਕੇ ਨਾਲ ਕੰਟਰੈਕਟਰ ਵਜੋਂ ਰੱਖ ਕੇ ABN ਦੀ ਰਣਨੀਤਿਕ ਦੁਰਵਰਤੋਂ ਕੋਈ ਨਵੀਂ ਸਮੱਸਿਆ ਨਹੀਂ ਹੈ ਪਰ ਇਹ ਵੱਧਦੀ ਜਾ ਰਹੀ ਹੈ
Employers are increasingly using sham contracting arrangements to confuse workers and avoid paying them the entitlements that they owed as employees. The ABN or sham contracting issue has been an issue for a really long time, but it is on the increase as witnessed in this report.
ਉਹ ਕਹਿੰਦੇ ਹਨ ਕਿ ਘੱਟ ਤਨਖਾਹ ਦਾ ਇਹ ਪ੍ਰਣਾਲੀਬੱਧ ਮਸਲਾ ਕਿਸੇ ਇੱਕ ਖੇਤਰ ਤੱਕ ਸੀਮਿਤ ਨਹੀਂ ਰਿਹਾ.
There was a kind of spate of stories a few years back about hospitality and horticulture or agriculture. Those industries remain sectors of the economy where wage theft and other exploitation is rife. But the work or the workers that we come across in our work at the Migrant Workers Center are from all sectors, blue collar, white collar, skilled jobs on skilled visas, and folks working in entry level jobs across a range of different sectors.
ਉਹਨਾਂ ਦੇ ਅਨੁਸਾਰ ਕਈ ਪ੍ਰਵਾਸੀ ਲੋਕ ਦੋਹਰੀ ਅਸੁਰੱਖਿਆ ਦਾ ਸਾਹਮਣਾ ਕਰਦੇ ਨੇ ਅਸਥਿਰ ਨੌਕਰੀ ਅਤੇ ਅਸਥਿਰ ਰਿਹਾਇਸ਼ੀ ਸਥਿਤੀ ਵੀਜ਼ਾ ਖੋਹਣ ਦਾ ਡਰ ਵੀ ਲੋਕਾਂ ਨੂੰ ਆਪਣੇ ਮਾਲਕਾਂ ਦੀ ਸ਼ਿਕਾਇਤ ਕਰਨ ਤੋਂ ਰੋਕਦਾ ਹੈ ਸਮੀਰ ਦਾ ਕਹਿਣਾ ਹੈ ਕਿ ਜਦੋਂ ਉਹਨਾਂ ਨੇ ਪਹਿਲੀ ਵਾਰ ਆਸਟ੍ਰੇਲੀਆ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ ਤਾਂ ਇਸ ਅਸੁਰੱਖਿਆ ਕਾਰਨ ਉਹਨਾਂ ਦੇ ਵਿਕਲਪ ਬਹੁਤ ਸੀਮਿਤ ਸਨ
ਇਫ ਵੀ ਵਰ ਨਾਟ ਹੈਵ ਦ flexibility of getting any sort of Centrelink payments or any sort of support. So the only thing we could do to survive was to work. And because there were no jobs, much jobs going on, and at least I had something, even I was being underpaid, at least I was being paid.
Shri Kunkel kehnde ne ki nave aaye parvasiyan layi sikhya ate salah vich sudhar karna vi zaruri hai.
Workers can't enforce rights they don't know they have. So targeted early arrival information and education programs are vital if we want to ensure that everyone understands their rights and how to enforce them.
Sameer da manna hai ki jekar usnu shuru vich hi sahi jankari ate sahayata mili hundi ta unna di sthiti bahut vakhri hundi.
We don't know the difference between what is being an employee and being a contractor means. We don't know the difference between TFN and ABN is. I think more education for a new migrant landing here, that's your working rights are, and if you're being exploited, you can reach out to us without having to worry about your visa status or your background, which country you come from, that kind of things, you know, I think would have made a massive difference.
SBS News to Michael O'Siron di reporting de naal Angelica Vett di is khabar nu SBS Punjabi layi Puneet Dhingra vallon pesh kita gaya.
ਸੋ ਬਿਲਕੁਲ ਜੀ ਇੱਦਾਂ ਦੇ ਬਹੁਤ ਸਾਰੇ ਜੋ ਐਕਸਪਲੋਇਟੇਸ਼ਨ ਹੈ ਹੁੰਦੀ ਆ ਰਹੀ ਹੈ ਸੋ ਅਗਰ ਤੁਸੀਂ ਵੀ ਕਿਤੇ ਦੇਖਦੇ ਹੋ ਤਾਂ ਜ਼ਰੂਰ ਜ਼ਰੂਰ ਆਵਾਜ਼ ਚੁੱਕਣੀ ਬਣਦੀ ਹੈ ਸੋ ਆਸ ਕਰਦੇ ਹਾਂ ਕਿ ਇਹ ਜਾਣਕਾਰੀ ਵੀ ਚੰਗੀ ਤੁਹਾਨੂੰ ਲੱਗੀ ਹੋਵੇਗੀ ਹੁਣ ਸਮਾਂ ਆ ਚੁੱਕਾ ਹੈ ਅੱਜ ਦੇ ਸ਼ੁੱਕਰਵਾਰ ਦੇ ਸ਼ੋਅ ਵਿੱਚੋਂ ਇਜਾਜ਼ਤ ਲੈਣ ਦਾ ਔਰ ਕਰੋ ਇੰਜੋਏ ਇਹ ਵਾਲਾ ਗਾਣਾ ਜਾਂਦੇ ਜਾਂਦੇ ਅਤੇ ਮੈਨੂੰ ਯਾਨੀ ਪੁਨੀਤ ਢੀਂਗਰਾ ਨੂੰ ਦਿਓ ਇਜਾਜ਼ਤ ਜੁੜੇ ਰਹੋ ਸੁਣਦੇ ਰਹੋ SBS ਪੰਜਾਬੀ
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ